ਮਹਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੂਰੀ ਸੇ ਅਹਨਿਸ ਫਿਰ ਹੈ ਜਲੰਤ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੂਰੀ ਸੇ ਅਹਨਿਸ ਫਿਰ ਹੈ ਜਲੰਤ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸ ਕਾ ਕਰਹੋ ਵਿਚਾਰ ਨਾਨਕ ਸੋ ਸਾਲਾਹੀਐ ਜੇ ਸਭ ਸੈ ਦੇ ਆਧਾਰ ਪਹਿਲ ਬਸੰਤ ਆਗਮਨ ਤਿਸ ਕਾ ਕਰਹੋ ਵਿਚਾਰ ਨਾਨਕ ਸੋ ਸਾਲਾਹੀਐ ਜੇ ਸਭ ਸੈ ਦੇ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਪਹੁੰਚੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੇ ਜੀਵਨ ਨੂੰ ਮਸਤਕ ਨੂੰ ਭਾਗਸ਼ਾਲੀ ਬਣਾਇਆ ਹੈ। ਚੱਲਦੀ ਲੜੀ ਵਾਰ ਗੁਰ ਸ਼ਬਦ ਵਿਚਾਰ ਦੀ ਲੜੀ ਵਿੱਚ ਅੱਜ ਦਾ ਜੋ ਪ੍ਰਕਰਨ ਹੈ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਸ਼ਲੋਕਾਂ ਦੇ ਰੂਪ ਅੰਦਰ ਸ਼ੋਭਾਇਮਾਨ ਹਨ। ਅੱਜ ਦੇ ਇਸ ਸ਼ਲੋਕ ਅੰਦਰ ਸਤਿਗੁਰਾਂ ਨੇ ਬਸੰਤ ਰੁੱਤ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਗੁਰਮੁਖਾਂ ਦੇ ਘਰ ਵਿੱਚ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ, ਅੰਦਰ ਉਹ ਦੀਦਾਰ ਦੇ ਦਿੰਦਾ, ਉਨ੍ਹਾਂ ਦਾ ਜੀਵਨ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਕਿ ਫੱਗਣ ਦੇ ਦਿਨਾਂ ਵਿੱਚ, ਚੇਤ ਦੇ ਦਿਨਾਂ ਵਿੱਚ ਬਨਸਪਤੀ ਤੇ ਬਸੰਤ ਆਉਂਦੀ, ਬਨਸਪਤੀ ਦੇ ਪੱਤੇ ਨਿਕਲਦੇ ਨੇ, ਫੁੱਲ ਖਿੜਦੇ ਨੇ, ਬੜਾ ਸੁਹਾਵਣਾ ਮੌਸਮ ਉਸ ਵਕਤ ਹੁੰਦਾ। ਉਹਦੀ ਉਦਾਹਰਣ ਲੈ ਕੇ ਕਿਹਾ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਨ੍ਹਾਂ ਦਾ ਸੁੱਕਾ ਹੋਇਆ ਜੀਵਨ ਹਰਾ ਹੋ ਜਾਂਦਾ ਹੈ। ਸਰੀਰਕ ਤੌਰ ਤੇ ਤਾਂ ਹਰ ਇੱਕ ਮਨੁੱਖ ਜਿਹਨੇ ਜਨਮ ਲਿਆ ਹਰਿਆਵਲ ਹੈ, ਕਿਉਂਕਿ ਸਰੀਰ ਨੂੰ, ਇਸ ਤਨ ਨੂੰ ਖੁਰਾਕ ਮਿਲਦੀ ਹੈ, ਜਿਉਂਦਾ ਹੈ, ਹਰਾ ਰਹਿੰਦਾ, ਟਹਿਕਦਾ ਹੈ। पर जदों सतगुरु धन गुरु ग्रंथ साहिब जी नूं बेनती करिए कि तुसी कहिंदे हो नाम तों बिना बंदा सुक्का होया, इहदे अंदर कोई फुल नहीं कोई फल नहीं, ते सतगुरां ने ते कई तरह के उदाहरण दे के समझाउण दा यतन कीता है। कहन लगे एक गल ध्यान विच रखना कि जे अंदरों नहीं खिड़िया, यानी के मन नहीं जुड़िया शब्द नाल, ते वैसे हरै तां उह इस तरह दा हो सकदा है उहदी हरियावल जिवें कि एक सिंबल दे रुख दी हरियावल है। सिंबल दा रुख उहदी उदाहरण दित्ती गुरु साहिब ने, बड़ा लंबा है, उच्चा बहुत है, दूरों दूरों पंछी उहनूं वेखदे ने कि एक रुख है, इधर पंछियां नूं भुख भी लगी है, उहनां नूं इह भी है कि जाके इहदे फल खा लवांगे, ते फल खा के दो चार घड़ियां इहदी छां विच बैठ के थकावट लै जाएगी ते फिर अगला सफर तय करांगे। पर सतगुरां ने बचन किते, कहन लगे उहनूं बाहरों हरा वेख के आ ते गए, जदों नेड़े आके वेख्या लगे फल भी आए सन लगे फुल भी आए सन, पर एक गल तां पक्की दिस पई, उहनां कोल छां कोई नहीं, ठंड कोई नहीं उहनां दे कोल, छां कोई नहीं उहनां दे कोल। तां उहनां ने सोचिया चलो छां नहीं ते कोई फल ही खा लईए कोई फुल खा लईए। उहनां नूं चिंज मार के वेखी ते फल ते फुल भी फिके सन, उहनां दे विच भी कोई रस नहीं, हैरान हो गए। वेखण विच रुख भी हरा है, फल भी लगे ने फुल भी लगे ने, पर ना इहदी छां है ते ना इहदे फल खाण वाले ने, कुछ भी नहीं इहदे कोल। इसे तरह बिल्कुल मनुख दा जीवन जे हरा है भी जे वड्डा है भी, बड़ा पसारा है, बड़ा खिलारा है, दुनिया विच बड़ा उच्चा है, ते ऐसे मनुख दे कोलों किसे नूं कोई आस नहीं, ना ते उहदे अपने कोल है कुछ ते ना उह दूसरे नूं दे सकदा है। दान ते कई तरह दा है ना, कुछ शरीर दे दान ने, एक दान है जिहड़ा सिर्फ गुरु दे कोल है, जिन्हों गुरबाणी दे विच कहा गया जी दान, बाकी दान सारे मिल जाणगे। ਤਾਂ ਬਚਨ ਕੀਤਾ ਹਜ਼ੂਰ ਨੇ ਬਾਣੀ ਵਿਚ, ਕਹਿਣ ਲੱਗੇ ਸਿਮਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਕੋਈ ਜੇ ਆਵਹਿ ਆਸ ਕਰ ਜਾਏ ਨਿਰਾਸੇ ਕਿ। ਸਿਮਲ ਦਾ ਰੁੱਖ ਵੇਖਿਆ ਪੰਛੀਆਂ ਨੇ, ਬੜਾ ਉੱਚਾ ਸੀ, ਨੇੜੇ ਆ ਗਏ, ਸਰਾਏ ਰਾ ਬਹੁਤ ਲੰਬਾ ਸੀ, ਦੀਰਘ ਸੀ, ਦੀਰਘ ਦਾ ਮਤਲਬ ਲੰਬਾ ਸੀ, ਵੱਡਾ ਸੀ, ਅਤ ਮੁੱਚ ਬਹੁਤ ਵੱਡਾ ਸੀ। ਓਏ ਦਾ ਅਰਥ ਹੈ ਉਹ ਪੰਛੀ ਜਿਹੜੇ ਉਹਨੂੰ ਵੇਖ ਕੇ ਉਸ ਰੁੱਖ ਦੇ ਕੋਲ ਆਏ, ਤਾਂ ਆ ਕੇ ਕੀ ਦੇਖਦਾ ਹੈ, ਕਹਿਣ ਲੱਗੇ ਅਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ, ਆਸ ਕਰਕੇ ਆਏ, ਪਰ ਜਾਏ ਨਿਰਾਸ਼ਾ ਕਿਤ, ਹੁਣ ਕਿੱਧਰ ਜਾਣ, ਉਹਦੇ ਕੋਲ ਤੇ ਕੁਝ ਵੀ ਨਹੀਂ ਹੈ, ਉੱਚਾ ਬਹੁਤ ਹੈ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ, ਪੱਤੇ ਵੀ ਕੰਮ ਨਹੀਂ ਆਉਂਦੇ, ਕੋਈ ਉਹਨਾਂ ਦੇ ਵਿੱਚ ਗੁਣ ਵਾਲੀ ਚੀਜ਼ ਨਹੀਂ, ਤੇ ਹਰੇ ਤਾਂ ਉਹ ਵੀ ਹੈ, ਉਹਨਾਂ ਦੇ ਵਿੱਚ ਕੁਝ ਵੀ ਨਹੀਂ। ਤਾਂ ਇਸ ਤਰ੍ਹਾਂ ਨਾਮ ਤੋਂ ਹੀਣ ਵਿਅਕਤੀ ਹੈ, ਭਾਵੇਂ ਉਹ, ਇੱਕ ਗੱਲ ਚੇਤੇ ਰੱਖਣਾ, ਇੱਕ ਤੇ ਸੰਸਾਰੀ ਬੰਦਾ ਹੈ ਨਾ, ਤਿੰਨ ਤਰ੍ਹਾਂ ਦੇ ਆਦਮੀ ਨੇ ਸੰਸਾਰ ਦੇ ਅੰਦਰ, ਇੱਕ ਸੰਸਾਰੀ ਲਾਈਨ ਦਾ ਬੰਦਾ ਹੈ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ, ਜਪਦਾ ਹੀ ਨਹੀਂ, ਤੁਰਦਾ ਹੀ ਨਹੀਂ, ਇੱਕ ਦੂਸਰੀ ਕਲਾਸ ਹੈ ਜਿਹੜਾ ਮੰਨਦਾ ਤੇ ਹੈ ਪਰ ਸੁਣ ਸੁਣਾ ਕੇ ਮੰਨਦਾ, ਆਪ ਉਹਨੂੰ ਪਿਆਰ ਨਹੀਂ ਕਰਦਾ। ਇਹ ਧਾਰਮਿਕ ਜਗਤ ਵਿੱਚ ਬਹੁਤ ਹੀ ਵੱਡੀ ਗਿਣਤੀ ਦਾ ਤਬਕਾ ਹੈ। ਤੇ ਤੀਸਰੀ ਜਿਹੜਾ ਤਬਕਾ ਹੈ, ਤੀਸਰੀ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਉਹਨੂੰ ਮਾਣਦੇ ਨੇ, ਉਹਨਾਂ ਵਿੱਚ ਬੜਾ ਫਰਕ ਹੈ। ਔਰ ਭਾਵੇਂ ਉਹ ਹੋਵੇ ਸੰਸਾਰੀ, ਭਾਵੇਂ ਉਹ ਹੋਵੇ ਧਾਰਮਿਕ, ਜਿਸ ਸਰੀਰ ਦੇ ਕੋਲ ਗਿਆ ਬੰਦੇ ਨੂੰ ਛਾਂ ਹੀ ਨਹੀਂ ਮਿਲਦੀ, ਛਾਂ ਦਾ ਮਤਲਬ ਉਹਦੇ ਕੋਲ ਬਹਿਣ ਨੂੰ ਚਿੱਤ ਨਹੀਂ ਕਰਦਾ, ਮਨ ਨਹੀਂ ਟਿਕਦਾ। ਇੱਕ ਤੇ ਗੱਲ ਹੋਰ ਵੀ ਹੈ ਧਿਆਨ ਦੇਣਾ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਈਆਂ ਦਾ ਚਿੱਤ ਗੁਰੂ ਕੋਲ ਆ ਕੇ ਨਹੀਂ ਟਿਕਦਾ ਤੇ ਕਈਆਂ ਦਾ ਚਿੱਤ ਮਨਮੁਖ ਕੋਲ ਜਾ ਕੇ ਨਹੀਂ ਟਿਕਦਾ। ਬੜਾ ਵੱਡਾ ਫਰਕ ਹੈ। ਸਤਿਗੁਰੂ ਨੇ ਬਚਨ ਵੀ ਕਹਿ ਦਿੱਤੇ ਕਿ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਸਚਿਆਰ ਦਾ ਮਤਲਬ ਕੀ ਹੈ? ਜਿਹੜੇ ਸੱਚ ਨਾਲ ਪਿਆਰ ਕਰਦੇ ਨੇ। ਸੱਚ ਦਾ ਮਤਲਬ ਕੀ ਹੈ? ਜਿਹੜੇ ਸ਼ਬਦ ਨਾਲ ਪਿਆਰ ਕਰਦੇ ਨੇ ਉਹ ਗੁਰੂ ਕੋਲ ਬੈਠ ਗਏ। ਤੇ ਦੂਜਿਆਂ ਦਾ ਬਚਨ ਕੀਤਾ, ਕਹਿਣ ਲੱਗੇ ਕੁੜਿਆਰ ਕੁੜਿਆਰੀ ਜਾਏ ਰਲੇ, ਉਹ ਉੱਥੇ ਚਲੇ ਗਏ। ਕਿਉਂਕਿ ਖੁਰਾਕ ਕੂੜ ਦੀ ਹੈ। ਕੂੜ ਦਾ ਮਤਲਬ, ਵੈਸੇ ਕੂੜ ਦਾ ਅਰਥ ਝੂਠ ਕੀਤਾ ਗਿਆ ਤੇ ਕੂੜ ਸ਼ਬਦ ਜਿਹੜਾ ਕੂੜੇ ਤੋਂ ਬਣਿਆ। ਕੂੜਾ ਉਹ ਹੁੰਦਾ ਹੈ ਜਿਵੇਂ ਅੱਠ ਪਹਿਰਾਂ ਬਾਅਦ ਅਸੀਂ ਆਪਣੇ ਘਰ ਵਿੱਚ ਬੋਕਰ ਫੇਰਨੇ ਆ, ਮਾਝਾ ਫੇਰਨੇ ਆ, ਤੇ ਜਿਹੜੇ ਫਲ ਆਦਿਕ ਖਾਧੇ ਹੁੰਦੇ ਨੇ ਉਹਨਾਂ ਦੀਆਂ ਛਿਲਕੇ ਜਿਹੜੇ ਨੇ ਇਕੱਠੇ ਕਰਕੇ ਅਸੀਂ ਡਸਟਬੀਨ ਵਿੱਚ ਪਾ ਦਿੰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਹ ਕੂੜੇਦਾਨ ਵਿੱਚ ਪਾ ਦਿਓ, ਇਹ ਕੂੜਾ ਹੈ। ਇੱਥੋਂ ਲਿਆ ਗਿਆ ਸ਼ਬਦ ਕੂੜ। ਕੂੜ ਦਾ ਮਤਲਬ ਫਾਲਤੂ ਚੀਜ਼ ਜਿਹੜੀ ਕੰਮ ਵਿੱਚ ਨਾ ਆਵੇ। ਤਾਂ ਉਹ ਗੱਲਾਂ ਬਾਤਾਂ ਜਿਨ੍ਹਾਂ ਦਾ ਕੋਈ ਕੰਮ ਨਹੀਂ ਉਹਨਾਂ ਨੂੰ ਪ੍ਰਯੋਜਨ ਬਣਾ ਕੇ ਤੁਰਨਾ, ਉਸ ਗੱਲਬਾਤ ਜਿਹਦੇ ਵੱਲ ਸਤਿਗੁਰੂ ਨੇ ਬਚਨ ਕੀਤੇ ਕਿ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਨਾ ਤੇ ਸੁਣਨ ਵਾਸਤੇ ਤਿਆਰ ਨੇ ਨਾ ਆਪ ਬੋਲਣ ਵਾਸਤੇ ਤਿਆਰ ਨੇ, ਦੋਵਾਂ ਵਿੱਚੋਂ ਇੱਕ ਵੀ ਗੁਣ ਨਹੀਂ ਹੈ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਪਰ ਜਦੋਂ ਗੱਲ ਚੱਲਦੀ ਹੈ ਨਾ, ਕਹਿਣ ਲੱਗੇ ਗੱਲਾਂ ਨਾਲ ਤਾਂ ਇੰਜ ਲੱਗਦਾ ਹੈ ਵੀ ਅੱਜ ਆਕਾਸ਼ ਨੂੰ ਧਰਤੀ ਤੇ ਖਿੱਚ ਕੇ ਲੈ ਆਉਣਗੇ, ਡੇਗ ਦੇਣਗੇ, ਰਹਿਣ ਨਹੀਂ ਦੇਣਾ। ਬਾਤਨ ਹੀ ਅਸਮਾਨ ਗਿਰਾਵੇ, ਤੇ ਕਬੀਰ ਸਾਹਿਬ ਕਹਿੰਦੇ ਐਸੇ ਲੋਗਨ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਡਰਦੇ ਰਹਿਣਾ ਚਾਹੀਦਾ, ਦੂਰ ਰਹਿਣਾ ਚਾਹੀਦਾ, ਕੁਝ ਨਹੀਂ ਦੇ ਸਕਦੇ। ਆਪ ਨਾ ਦੇਹੇ ਚੁਰੂ ਭਰ ਪਾਣੀ, ਦੇਣ ਤਾਂ ਜੇ ਆਪ ਪੀਂਦੇ ਹੋਣ। ਦਾਨ ਕੋਈ ਕੀ ਕਰੇਗਾ? ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਜੀ ਦਾਨ ਹੈ ਕੌਣ ਕਰ ਸਕਦਾ? ਨਾਮ ਦਾਨ ਕੌਣ ਕਰ ਸਕਦਾ? ਮਨ ਦੀ ਠੰਡ ਕੌਣ ਦੇ ਸਕਦਾ? ਮਨ ਨੂੰ ਕੌਣ ਟਿਕਾ ਸਕਦਾ? ਤਾਂ ਇੱਕ ਗੱਲ ਪੱਕੀ ਹੈ, ਜਿਹਦੇ ਆਪਣੇ ਘਰ ਵਿੱਚ ਚੁੱਲ ਅੱਗ ਬਲਦੀ ਏ, ਚਾਰ ਪ੍ਰਸ਼ਾਦੇ ਪੱਕਦੇ ਨੇ, ਉਹ ਤੇ ਦਰਵਾਜ਼ੇ ਤੇ ਆਏ ਦੀ ਝੋਲੀ ਵਿੱਚ ਵੀ ਇੱਕ ਅੱਧਾ ਪ੍ਰਸ਼ਾਦਾ ਪਾ ਦੇਗਾ, ਤੇ ਜਿਹਦੇ ਆਪਣੇ ਘਰ ਚੁੱਲ ਬੰਦ ਪਈ ਉਹ ਦੂਜੇ ਨੂੰ ਕਿਵੇਂ ਖਵਾਏਗਾ? ਉਹ ਨਹੀਂ ਦੇ ਸਕਦਾ। ਜਿਸ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਨਾ ਕਿ ਹਾਂ ਤੇ ਮੈਂ ਗੁਰੂ ਹੁਣ ਗੁਰੂ ਵਾਲੀ ਥਾਂ ਤੇ ਬੈਠ ਗਿਆ, ਤੇ ਸਿੱਖ ਸਾਰੇ ਗੁਰੂ ਦੀ ਧੂੜ ਲੱਭਦੇ ਨੇ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਾਰੀ ਦੁਨੀਆ ਮੇਰੀ ਧੂੜ ਨੂੰ ਖੋਜਦੀ ਏ ਤੇ ਮੈਂ ਉਹਦੀ ਧੂੜ ਨੂੰ ਖੋਜਣਾ ਜਿਹੜਾ ਆਪ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ, ਮੈਂ ਉਹਦੀ ਧੂੜ ਲੱਭਣਾ, ਉਹਦੀ ਚਰਨ ਧੂੜ ਮੈਨੂੰ ਚਾਹੀਦੀ। ਤੇ ਨਾਮ ਦਾ ਦਾਤਾ ਕੌਣ ਹੈ? ਹੈ ਤਾਂ ਗੁਰੂ, ਗੁਰਮਤ ਦੇ ਅੰਦਰ ਗੁਰੂ ਨਾਮ ਦਾ ਦਾਤਾ ਹੈ। ਪਰ ਇੱਥੇ ਇੱਕ ਗੱਲ ਚੇਤੇ ਵਿੱਚ ਰੱਖਣਾ, ਬੰਦੇ ਦੀ ਜ਼ਿੰਦਗੀ ਦੇ ਵਿੱਚ ਅੰਦਰ ਇਹਦੇ ਕੋਲ ਜੋ ਕੁਝ ਹੈ ਉਹ ਕਿਸੇ ਨੂੰ ਦੇਣਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਦਿੱਤਾ ਜਾਂਦਾ ਹੈ, ਦੇਣਾ ਨਹੀਂ ਪੈਂਦਾ ਕਿਸੇ ਨੂੰ। ਅਸੀਂ ਕਹਿੰਦੇ ਹਾਂ ਆਮ ਤੌਰ ਤੇ ਬੰਦਾ ਧਾਰਮਿਕ ਵੀ ਇਸ ਉਡੀਕ ਵਿੱਚ ਰਹਿੰਦਾ ਹੈ, ਇਹ ਪ੍ਰਯੋਜਨ ਰੱਖ ਕੇ ਜਪ ਤਪ ਕਰਦਾ ਵੀ ਜਪ ਤਪ ਕਰੋ ਇਕੱਠਾ ਫਿਰ ਉਪਦੇਸ਼ ਵੀ ਦਿਆਂਗੇ। ਰਸ ਹੈ ਨਾ, ਇੱਕ ਸਵਾਦ ਹੈ ਬੜਾ ਵੱਡਾ, ਅੱਗੇ ਤੁਰਨ ਦਾ ਬੜਾ ਵੱਡਾ ਸਵਾਦ ਹੈ, ਪਰ ਅੱਗੇ ਤੁਰਨ ਵਾਸਤੇ ਜਿਹੜੀ ਜ਼ਿੰਦਗੀ ਚਾਹੀਦੀ ਏ ਉਹਨੂੰ ਪ੍ਰਾਪਤ ਕਰਨਾ ਬੜਾ ਔਖਾ ਹੈ, ਉਹ ਬੜੀ ਔਖੀ ਗੱਲ ਹੈ। ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਗੁਰਸਿੱਖ ਹੈ ਆਪ ਜਪੈ ਅਵਰੈ ਨਾਮ ਜਪਾਵੈ। ਕਈ ਵਾਰੀ ਆਮ ਬੰਦੇ ਵਾਸਤੇ ਸ਼ਬਦ ਵਰਤ ਦਿੱਤੇ ਜਾਂਦੇ ਨੇ ਵੀ ਇਹਦੀ ਜ਼ਿੰਦਗੀ ਧਨ ਹੈ ਕਿਉਂਕਿ ਇਹ ਆਪ ਜਪਦਾ ਤੇ ਦੂਜਿਆਂ ਨੂੰ ਜਪਾ ਰਿਹਾ, ਪਰ ਗੱਲ ਬੜੀ ਦੂਰ ਹੈ। ਜਿਹਦੇ ਅੰਦਰ ਨਾਮ ਹੋਇਆ ਨਾ ਸੱਚ ਜਾਣਨਾ, ਜ਼ਰੂਰੀ ਨਹੀਂ ਉਹ ਬੋਲ ਕੇ ਜਪਾਏ, ਜੇ ਉਹਦੇ ਕੋਲੋਂ ਦੀ ਬੰਦਾ ਲੰਘ ਗਿਆ ਤੇ ਉਹਨੂੰ ਨਾਮ ਚਿੱਤ ਵਿੱਚ ਆਏਗਾ, ਉਹਨੂੰ ਵਹਿੰਦਿਆਂ ਸਾਰ ਵੇਖਦਿਆਂ ਸਾਰ ਉਹਦੇ ਤੇ ਪ੍ਰਭਾਵ ਪੈ ਜਾਏਗਾ। ਉਹਦੇ ਆਲੇ ਦੁਆਲੇ 5-10-15 ਫੁੱਟ ਦੀ ਹਵਾ ਹੀ ਇਸ ਤਰ੍ਹਾਂ ਦੀ ਹੋਵੇਗੀ ਜਿਹੜੀ ਹਵਾ ਕੋਲੋਂ ਲੰਘਣ ਵਾਲੇ ਨੂੰ ਫੜ ਲਏਗੀ, ਪ੍ਰਭਾਵਿਤ ਕਰ ਲਏਗੀ, ਉਹਦੇ ਉੱਤੇ ਆਪਣਾ ਪ੍ਰਭਾਵ ਪਾਏਗੀ। ਤਾਂ ਇਸ ਥਾਂ ਨੂੰ ਮਹਾਨਤਾ ਦਿੱਤੀ ਗਈ ਕਿ ਸਾਧ ਸੰਗਤ ਸੱਚ ਖੰਡ ਹੈ। ਕਿਉਂ ਹੈ? ਕਿਤੇ ਇੱਥੇ ਹਵਾ ਬਣੇ ਉਸ ਤਰ੍ਹਾਂ ਦੀ, ਤਾਂ ਉਹਨਾਂ ਦੇ ਕੋਲ ਬੜੀ ਮਹਾਨਤਾ, ਉਹ ਆਪ ਖਿੜੇ ਹੋਏ, ਜਿਹੜਾ ਕੋਲੋਂ ਲੰਘ ਗਿਆ ਉਹਨਾਂ ਨੂੰ ਖੇੜਾ ਮਿਲਿਆ। ਪਰ ਜੇ ਆਪਣੇ ਕੋਲ ਨਹੀਂ, ਇਸ ਕਰਕੇ ਧਾਰਮਿਕ ਜਗਤ ਦੇ ਵਿੱਚ ਵੀ 80% ਲੋਕ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਕੋਈ ਉਪਦੇਸ਼ ਸੁਣਦਾ ਨਹੀਂ, ਦੂਸਰਿਆਂ ਨੂੰ ਉਪਦੇਸ਼ ਕਰਕੇ ਸਮਝਾਉਣਾ ਚਾਹੁੰਦੇ ਨੇ, ਆਪ ਸਮਝਦਾ ਕੋਈ ਨਹੀਂ। ਸੱਚ ਤਾਂ ਇਹ ਹੈ, ਬੰਦਾ ਸਿੱਖੀ ਨੂੰ ਕਮਾਉਂਦਾ ਜਾਏ, ਸਿੱਖੀ ਨੂੰ ਹੰਡਾਉਂਦਾ ਜਾਏ, ਗੁਰੂ ਦੇ ਹੁਕਮ ਦੇ ਉੱਤੇ ਜੀਵਨ ਨੇ ਉਹ ਸ਼ਾਵਰ ਕਰਦਾ, ਇਹ ਨਾ ਉਡੀਕ ਕਰੇ ਵੀ ਮੈਂ ਦੂਜਿਆਂ ਨੂੰ ਵੀ ਬਹੁਤਾ ਸਮਝਾਉਣਾ। ਇੱਕ ਦਿਨ ਐਸਾ ਆਵੇਗਾ ਉਹਨੂੰ ਸਮਝਾਉਣਾ ਨਹੀਂ ਪਏਗਾ, ਜਿਹੜਾ ਉਹਦੇ ਸਾਹਮਣੇ ਆ ਗਿਆ ਉਹ ਆਪੇ ਹੀ ਸਮਝ ਜਾਏਗਾ, ਉਹਦੇ ਉੱਤੇ ਆਪੇ ਹੀ ਅਸਰ ਪੈ ਜਾਏਗਾ, ਉਹਦੇ ਉੱਤੇ ਆਪੇ ਪ੍ਰਭਾਵ ਪੈ ਜਾਏਗਾ। ਪਰ ਜਿੰਨਾ ਚਿਰ ਆਪ ਨਹੀਂ ਸਮਝਿਆ ਉਨਾ ਚਿਰ ਕੋਈ ਨਹੀਂ ਸਮਝੇਗਾ, ਉਹਦੇ ਤੋਂ ਕਿਸੇ ਨੇ ਕਰਨਾ ਹੀ ਨਹੀਂ ਕਿਉਂਕਿ ਉਹਦੇ ਕੋਲ ਨਹੀਂ ਹੈ। ਤਾਂ ਦਿੱਤਾ ਉਹ ਹੀ ਜਾ ਸਕਦਾ ਹੈ ਜੋ ਬੰਦੇ ਦੇ ਅੰਦਰ ਹੈ, ਫਿਰ ਦੇਣਾ ਨਾ ਵੀ ਚਾਹੇ ਤੇ ਤਾਂ ਵੀ ਦਿੱਤਾ ਜਾਂਦਾ ਹੈ। ਹੁਣ ਵੇਖੋ ਨਾ, ਸਾਡੇ ਅੰਦਰ ਹੋਵੇ ਕ੍ਰੋਧ, ਅਸੀਂ ਵੰਡਣ ਥੋੜੀ ਜਾਂਦੇ ਹਾਂ ਵੀ ਲਓ ਕ੍ਰੋਧ ਦਾ ਇੱਕ ਗੱਫਾ ਤੁਸੀਂ ਲੈ ਲਓ, ਮੈਂ ਤੁਹਾਨੂੰ ਕ੍ਰੋਧ ਦੇਣਾ, ਦੇਣਾ ਥੋੜੀ ਪੈਂਦਾ ਹੈ। ਬਸ ਗੱਲ ਹੋਈ ਸਾਹਮਣੇ, ਥੋੜਾ ਜਿਹਾ ਤਕਰਾਰ ਹੋਇਆ ਤੇ ਕ੍ਰੋਧ ਆਪੇ ਦਿੱਤਾ ਗਿਆ। ਕੋਈ ਸਟੇਜ ਥੋੜੀ ਲਾਉਣੀ ਪੈਂਦੀ ਵੀ ਆਓ ਇਕੱਠੇ ਹੋ ਕੇ ਕ੍ਰੋਧ ਵੰਡੀਏ, ਕ੍ਰੋਧ ਵੰਡਣਾ ਨਹੀਂ ਪੈਂਦਾ, ਅੰਦਰ ਜੋ ਹੈ ਤੇ ਜੋ ਕੁਝ ਅੰਦਰ ਹੈ ਉਹ ਆਪੇ ਵੰਡਿਆ ਜਾਂਦਾ। ਲੋਭ ਅੰਦਰ ਹੈ ਤੇ ਵੰਡਣ ਦੀ ਲੋੜ ਨਹੀਂ, ਈਰਖਾ ਅੰਦਰ ਹੈ ਤੇ ਵੰਡਣ ਦੀ ਲੋੜ ਨਹੀਂ, ਆਪੇ ਵੰਡੀ ਜਾਂਦੀ ਏ। ਨਾਮ ਅੰਦਰ ਹੋਵੇ ਤੇ ਵੰਡਣਾ ਨਹੀਂ ਪੈਂਦਾ, ਆਪੇ ਵੰਡਿਆ ਜਾਂਦਾ ਹੈ, ਉਹ ਤੇ ਆਪਣੇ ਆਪ ਆਪਣਾ ਕੰਮ ਕਰੀ ਜਾਂਦਾ। ਇਸ ਕਰਕੇ ਜੋ ਕੁਝ ਸਾਡੇ ਕੁਝ ਕੋਲ ਹੈ ਅਸੀਂ ਉਹੀ ਕਿਸੇ ਨੂੰ ਦੇ ਸਕਨੇ। ਤਾਂ ਸਤਿਗੁਰੂ ਨੇ ਬਚਨ ਕੀਤੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਹੁਣ ਸਿੰਬਲ ਦਾ ਰੁੱਖ ਕਿੰਨਾ ਉੱਚਾ ਹੈ ਪਰ ਕੋਲ ਉਹਦੇ ਕੁਝ ਨਹੀਂ ਹੈ, ਫਿੱਕਾ ਹੈ, ਥੋਥਾ ਹੈ, ਕਿਸੇ ਦਾ ਕੁਝ ਨਹੀਂ ਸਵਾਰ ਸਕਦਾ। ਇਹ ਬੇਨਤੀ ਕਰਦਿਆਂ ਜਿਹੜੇ ਆਪ ਕਥਾ ਸੁਣਨ ਵਾਸਤੇ ਆਉਂਦੇ ਹੋ, ਆਪਣੇ ਸੈੱਲ ਫੋਨ ਬੰਦ ਕਰਕੇ ਆਇਆ ਕਰੋ, ਲੜੀ ਟੁੱਟ ਜਾਂਦੀ ਹੈ, ਇਹਨੂੰ ਸਕੂਲ ਸਮਝਿਆ ਕਰੋ, ਇਹਨੂੰ ਕਲਾਸ ਸਮਝਿਆ ਕਰੋ। ਇੱਕ ਵਾਰੀ ਦਾ ਟੁੱਟਿਆ ਹੋਇਆ ਮਨ ਸ਼ਬਦ ਤੋਂ 5-7-10 ਮਿੰਟਾਂ ਵਿੱਚ ਫਿਰ ਉੱਥੇ ਵਾਪਸ ਆਉਂਦਾ। ਇਸ ਲਈ ਇਹ ਤੁਹਾਡਾ ਸਹਿਯੋਗ ਹੈ, ਇਹ ਜਿਹੜਾ ਘਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ, ਇੱਥੇ ਕੋਈ ਬੰਦਾ ਮਾਸਟਰ ਨਹੀਂ, ਯਾਨੀ ਕਿ ਮਾਲਕ ਨਹੀਂ ਕੋਈ ਬੋਲਣ ਵਾਲਾ, ਅਧਿਕਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਨਾ, ਸਰੀਰ ਭਾਵੇਂ ਕਿਸੇ ਦਾ ਹੋਵੇ। ਇੱਥੇ ਤਾਂ ਬੰਦਾ ਬੋਲਦਾ ਤਾਂ ਹੈ, ਉਹਦਾ ਆਪਣਾ ਗਿਆਨ ਨਹੀਂ ਹੁੰਦਾ। ਆਪਾਂ ਇੱਕ ਸ਼ਬਦ ਕਹਿੰਦੇ ਹਾਂ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿੱਥੇ ਤੁਸੀਂ ਬੈਠੇ ਉੱਥੇ ਰੱਬ ਹੈ, ਹੁਣ ਵੀ ਹੈ, ਜੇ ਕਿਹਾ ਹੈ ਤੇ ਸੱਚ ਹੈ। ਤਾਂ ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਰਾਹੀਂ ਰੱਬ ਇਧਰ ਵੇਖ ਰਿਹਾ ਹੈ ਸੈਂਕੜੇ ਅੱਖਾਂ ਨਾਲ। ਤਾਂ ਜਦੋਂ ਸੰਗਤ ਦੀ ਦ੍ਰਿਸ਼ਟੀ ਬੁਲਾਰੇ ਤੇ ਪੈਂਦੀ ਹੈ ਨਾ, ਉਦੋਂ ਉਹਨੂੰ ਫਿਰ ਗਿਆਨ ਇਕੱਠਾ ਕਰਨ ਵਾਸਤੇ ਜ਼ੋਰ ਨਹੀਂ ਲਾਉਣਾ ਪੈਂਦਾ, ਉਹ ਸੰਗਤ ਦੀਆਂ ਅੱਖਾਂ ਰਾਹੀਂ ਗਿਆਨ ਉਹਦੇ ਵਿੱਚੋਂ ਬੋਲਣ ਲੱਗ ਪੈਂਦਾ, ਉਹਦਾ ਆਪਣਾ ਕੋਈ ਗਿਆਨ ਨਹੀਂ ਇੱਥੇ ਕੰਮ ਕਰਦਾ। ਸੰਗਤ ਦੀਆਂ ਅੱਖਾਂ ਵਿੱਚੋਂ ਨਿਕਲੀ ਹੋਈ ਅਸੀਸ ਤੇ ਗਿਆਨ ਜਿਹੜਾ ਉਹ ਦ੍ਰਿਸ਼ਟੀ ਹੈ, ਉਹ ਤਾਜ਼ਾ ਤਾਜ਼ਾ ਗਿਆਨ ਬਖਸ਼ਦੀ ਹੈ, ਨਵਾਂ ਨਵਾਂ ਗਿਆਨ ਨਿਕਲਦਾ ਉਹਦੇ ਵਿੱਚ। ਤੇ ਜੇ ਸੰਗਤ ਦੀਆਂ ਅੱਖਾਂ ਇਧਰ ਉਧਰ ਹਿੱਲਣ ਫਿਰ ਬੁਲਾਰੇ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ ਹੈ, ਜਾਂ ਉਹ ਕੋਈ ਹੋਰ ਕਾਰਵਾਈ ਕਰੇ, ਜਾਂ ਆਉਂਦਿਆਂ ਜਾਂਦਿਆਂ ਨੂੰ ਵੇਖੇ, ਜਾਂ ਕੋਈ ਹੋਰ ਪਾਸੇ ਹਿੱਲ ਜੁੱਲ ਕਰੇ, ਕਦੀ ਬੈਠ ਜਾਏ, ਕਦੀ ਚਲਾ ਜਾਏ, ਫਿਰ ਆ ਜਾਏ, ਇਹ ਗੱਲ ਫਿਰ ਠੀਕ ਤਰ੍ਹਾਂ ਨਾਲ ਬੈਠਦੀ ਨਹੀਂ। ਇਸ ਕਰਕੇ ਜਿਹੜਾ ਵਿਸ਼ਾ ਮੈਂ ਸਾਂਝਾ ਕਰ ਰਿਹਾ ਸੀ, ਸਿੰਬਲ ਰੁੱਖ ਸਰਾਇਰਾ, ਉਸ ਮਨੁੱਖ ਦਾ ਜੀਵਨ ਸਿੰਬਲ ਵਰਗਾ, ਜਿਹਦੇ ਅੰਦਰ ਨਾਮ ਨਹੀਂ, ਬਸੰਤ ਨਹੀਂ, ਅੰਦਰੋਂ ਸੁੱਕਾ ਹੋਇਆ। ਸਰੀਰ ਤਾਂ ਹਰਾ ਭਰਾ ਹੈ, ਸਰੀਰ ਜਿਹੜਾ ਉਹ ਤਾਂ ਜਿਉਂਦਾ ਦਿਸਦਾ। ਔਰ ਕਬੀਰ ਜੀ ਨੇ ਬਚਨ ਕੀਤੇ, ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਨਾਮ ਨਹੀਂ, ਉਹ ਬਸੰਤ ਉਥੇ ਬੜੀ ਦੂਰ ਦੀ ਗੱਲ ਹੈ। ਕਹਿੰਦੇ ਉਸ ਬੰਦੇ ਨਾਲੋਂ ਤੇ ਸ਼ਮਸ਼ਾਨ ਘਾਟ ਵੀ ਚੰਗਾ ਹੈ, ਜਿਸ ਘਰ ਦੇ ਵਿੱਚ ਨਾਮ ਜਪਣ ਵਾਲੇ ਦਾ ਸਤਿਕਾਰ ਨਹੀਂ ਤੇ ਰੱਬ ਦੀ ਸੇਵਾ ਨਹੀਂ ਹੁੰਦੀ ਜਿਸ ਘਰ ਵਿੱਚ। ਕਹਿੰਦੇ ਫਿਰ ਕਿਤੇ ਹੋਰ ਭੂਤ ਲੱਭਣ ਨਾ ਜਾਣਾ। ਉਸ ਘਰ ਦੇ ਵਿੱਚ ਜਿੰਨੇ ਮੈਂਬਰ ਹੁੰਦੇ ਨੇ ਸਾਰੇ ਭੂਤ ਹੀ ਹੁੰਦੇ ਨੇ, ਹੋਰ ਕੋਈ ਭੂਤ ਨੇ? ਲੋਕ ਕਹਿੰਦੇ ਨੇ, ਸਵਾਲ ਬੜਾ ਵੱਡਾ ਕਰਦੇ ਨੇ, ਕਹਿੰਦੇ ਦੱਸੋ ਪਹਿਲਾਂ ਭੂਤ ਪ੍ਰੇਤ ਹੁੰਦੇ ਨੇ ਕਿ ਨਹੀਂ ਹੁੰਦੇ? ਜੇ ਹੁੰਦੇ ਨੇ ਤਾਂ ਦਿਸਦੇ ਕੋਈ ਨਹੀਂ, ਤਾਂ ਅਰਦਾਸ ਕਰਨੀ ਚਾਹੀਦੀ ਹੈ ਨਾ ਦਿਸਣ। ਪਰ ਜੇ ਫਿਰ ਵੀ ਵੇਖਣੇ ਹੋਣ, ਸ਼ੌਂਕ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ ਕਿ ਭੂਤ ਪ੍ਰੇਤ ਜਿਹੜਾ ਵੇਖਣ ਦਾ ਮਨ ਹੈ, ਤੇ ਕਬੀਰ ਜੀ ਜਵਾਬ ਦੇਣਗੇ। ਕਹਿਣ ਲੱਗੇ ਅਸੀਂ ਦੱਸ ਦਿੰਦੇ ਹਾਂ, ਜਾ ਕੇ ਦੇਖ ਲੈਣ। ਜਿਨ੍ਹਾਂ ਘਰਾਂ ਦੇ ਵਿੱਚ ਰੱਬ ਦਾ ਚੇਤਾ ਨਹੀਂ, ਨਾਮ ਨਹੀਂ, ਨਾਮ ਜਪਣ ਵਾਲਿਆਂ ਦਾ ਸਤਿਕਾਰ ਨਹੀਂ, ਕਹਿੰਦੇ ਐਵੇਂ ਭੂਤ ਲੱਭਦੇ ਫਿਰਦੇ, ਉਹ ਸਾਰੇ ਭੂਤ ਹੀ ਨੇ, ਹੋਰ ਕੌਣ ਨੇ? ਦੀਦਾਰ ਕਰ ਲਓ, ਉੱਥੇ ਬੜੇ ਸੋਹਣੇ ਸੋਹਣੇ ਭੂਤ ਦਿਸਣਗੇ। ਤਾਂ ਕਹਿੰਦੇ ਨੇ ਕਬੀਰ, ਜਾਂ ਘਰ ਸਾਧਨਾ ਸੇਵੀ ਹੈ, ਹਰ ਕੀ ਪੂਜਾ ਨਾਹੇ ਤੇ ਘਰ ਮਰਹਠ ਸਾਰਖੇ। ਉਹ ਘਰ ਸ਼ਮਸ਼ਾਨ ਘਾਟ ਵਰਗੇ ਨੇ, ਅਜੇ ਸ਼ਮਸ਼ਾਨ ਘਾਟ ਤੇ ਫਿਰ ਵੀ ਉਹਨਾਂ ਤੋਂ ਬਹੁਤ ਚੰਗਾ ਆਲਾ ਦਰਜੇ ਦਾ ਹੋਵੇਗਾ, ਕਿਉਂਕਿ ਸ਼ਮਸ਼ਾਨ ਘਾਟ ਵਿੱਚ ਤੇ ਜਦੋਂ ਕਿਸੇ ਦੀ ਮੌਤ ਹੁੰਦੀ ਏ, ਘੱਟੋ ਘੱਟ ਇੱਕ ਜਪਜੀ ਸਾਹਿਬ ਪੜਿਆ ਜਾਂਦਾ ਹੈ ਤੇ ਇੱਕ ਕੀਰਤਨ ਸੋਹਿਲਾ ਪੜਿਆ ਜਾਂਦਾ ਹੈ, ਉਹ ਤਾਂ ਚੰਗਾ ਰਹਿ ਗਿਆ ਉਸ ਘਰ ਦੇ ਨਾਲ। ਸ਼ਮਸ਼ਾਨ ਘਾਟ ਤੇ ਬੜਾ ਪਵਿੱਤਰ ਥਾਂ ਹੈ, ਬੜੀ ਉੱਚੀ ਥਾਂ ਹੋ ਸਕਦੀ ਕਿ ਜਿੰਨੇ ਸਰੀਰ ਉੱਥੇ ਗਏ ਉਨੇ ਜਪਜੀ ਸਾਹਿਬ, ਜਿੰਨੇ ਸਰੀਰ ਗਏ ਉਨੇ ਕੀਰਤਨ ਸੋਹਲੇ ਪੜੇ ਗਏ। ਪਰ ਇੱਕ ਤਾਂ ਘਰ ਐਸਾ ਜਿੱਥੇ ਇੱਕ ਵੀ ਕਦੀ ਜਪਜੀ ਸਾਹਿਬ ਨਹੀਂ ਪੜਿਆ ਗਿਆ, ਫਿਰ ਸ਼ਮਸ਼ਾਨ ਘਾਟ ਉਹ ਹੈ ਜਾਂ ਸ਼ਮਸ਼ਾਨ ਘਾਟ ਇਹ ਹੈ? ਕਿਹਨੂੰ ਕਹਿ ਸਕਦੇ ਹਾਂ ਉਹਨਾਂ ਦੋਵਾਂ ਵਿੱਚੋਂ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਨੇ ਸਾਨੂੰ, ਪਰ ਅਸੀਂ ਜਵਾਬ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ, ਅਸੀਂ ਗੁਰੂ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦੇ, ਆਪਣੀ ਗੱਲ ਦੱਸਦੇ ਨਹੀਂ। ਜਾਂ ਫਿਰ ਸਾਡੀ ਆਦਤ ਇਹ ਹੈ, ਆਪਣੀ ਗੱਲ ਦੱਸ ਦਿੰਦੇ ਹਾਂ ਤੇ ਜਦੋਂ ਗੁਰੂ ਬੋਲਣ ਲੱਗਦਾ ਕੰਨਾਂ ਵਿੱਚ ਉਂਗਲਾਂ ਦੇ ਲਈਦੀਆਂ ਨੇ, ਤੁਸੀਂ ਨਾ ਕੁਝ ਕਹਿਣਾ, ਸਾਨੂੰ ਕਹਿਣ ਦਿਓ। ਇਹ ਵੀ ਇੱਕ ਬੜੀ ਵੱਡੀ ਬਿਰਤੀ ਹੈ, ਆਪਣੀ ਗੱਲ ਕਹੀ ਜਾਣੀ, ਆਪਣੀ ਗੱਲ ਕਹੀ ਜਾਣੀ ਤੇ ਜਦੋਂ ਵਾਰੀ ਆਉਣੀ ਸੁਣਨ ਦੀ ਉਦੋਂ ਧਿਆਨ ਨਾ ਦੇਣਾ। ਇਹ ਗੱਲ ਗਲਤ ਹੈ, ਇਹ ਬੇਅਦਬੀ ਹੈ ਗੁਰੂ ਦੀ। ਇਸ ਕਰਕੇ ਸਤਿਗੁਰਾਂ ਨੇ ਬਚਨ ਕੀਤੇ, ਉਨ੍ਹਾਂ ਦਾ ਜੀਵਨ ਹਰਾ ਨਹੀਂ ਜਿਹੜੇ ਇੱਕ ਤੋਂ ਦੂਰ ਚਲੇ ਗਏ। ਬੜੀਆਂ ਬੜੀਆਂ ਉਦਾਹਰਣਾਂ ਦਿੱਤੀਆਂ ਗਈਆਂ ਨੇ, ਪ੍ਰਯੋਜਨ ਸਿਰਫ ਇੱਕ ਹੈ, ਬੰਦੇ ਨੂੰ ਇੱਕ ਚੇਤੇ ਵਿੱਚ ਰਵੇ, ਹੋਰ ਕੋਈ ਪ੍ਰਯੋਜਨ ਨਹੀਂ। ਜੜ ਇਹਦੀ ਲੱਗੀ ਰਹੇ ਸ਼ਬਦ ਦੇ ਵਿੱਚ, ਅੰਦਰ ਦਾ ਬਰੀਕ ਜਿਹਾ ਧਿਆਨ ਦਾ ਜਿਹੜਾ ਧਾਗਾ ਹੈ ਉਹ ਕਿਤੇ ਡੂੰਘੇ ਥਾਂ ਵਿੱਚ ਖੁੱਭਿਆ ਰਹੇ, ਸਰੀਰ ਬਾਹਰ ਕਰਦਾ ਰਹੇ ਕੰਮ। ਇਹ ਜੁਗਤ ਸਤਿਗੁਰਾਂ ਨੇ ਦੱਸੀ ਤੇ ਅੱਜ ਇੱਕ ਬਚਨ ਕੀਤਾ, ਕਹਿਣ ਲੱਗੇ ਨਾਨਕ ਤਿੰਨਾ ਬਸੰਤ ਹੈ। ਉਨ੍ਹਾਂ ਗੁਰਮੁਖਾਂ ਦੇ ਜੀਵਨ ਵਿੱਚ ਬਸੰਤ ਆਉਣ ਲੱਗ ਪਈ, ਬਸੰਤ ਦਾ ਮਤਲਬ ਹਰਿਆਵਲ ਆਉਣ ਲੱਗ ਪਈ, ਹਰਿਆਵਲ ਦਾ ਮਤਲਬ ਖੇੜਾ ਆਉਣ ਲੱਗ ਪਿਆ। ਇਹ ਨਾ ਕਿਤੇ ਉਮੀਦ ਕਰਨਾ ਵੀ ਕੋਈ ਇਧਰੋਂ ਬਾਂਹ ਵਿੱਚੋਂ ਫੁੱਲ ਨਿਕਲੇਗਾ ਜਾਂ ਇਧਰੋਂ ਪੱਤਾ, ਇਹ ਤੇ ਉਦਾਹਰਣ ਹੈ ਸਿਰਫ। ਇੱਥੇ ਖਿੜਨ ਦਾ ਮਤਲਬ ਹੈ ਨਾਨਕ ਭਗਤਾਂ ਸਦਾ ਵਿਗਾਸ, ਇੱਕ ਖੇੜੇ ਵਿੱਚ ਰਹਿਣਾ, ਇੱਕ ਖੁਸ਼ੀ ਵਿੱਚ ਰਹਿਣਾ, ਇਹਨੂੰ ਕਹਿੰਦੇ ਨੇ ਸਦਾ ਵਿਗਾਸ, ਸਦਾ ਖੇੜਾ। ਔਰ ਇਸ ਬਸੰਤ ਦੇ ਸੰਬੰਧ ਵਿੱਚ ਸ਼ਬਦ ਵੀ ਉਚਾਰਨ ਕੀਤੇ, ਸੁੱਕੀਆਂ ਚੀਜ਼ਾਂ ਹਰੀਆਂ ਹੋ ਜਾਂਦੀਆਂ ਨੇ। ਤੁਸੀਂ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹਰ ਰੋਜ਼ ਪੜ੍ਹਦੇ ਹੋ, ਜਿਹਦੇ ਵਿੱਚ ਇਹ ਤਰੀਕਾ ਦੱਸਿਆ ਕਿ ਸਾਡਾ ਸੁੱਕਾ ਹੋਇਆ ਮਨ ਇਹਦੇ ਵਿੱਚ ਬਸੰਤ ਕਿਵੇਂ ਆਵੇ, ਇਹਨੂੰ ਪਤੇ ਕਿਵੇਂ ਲੱਗਣ, ਸੁੱਕ ਗਿਆ ਜੀਵਨ, ਹਰਾਪਣ ਤੇ ਵਿੱਚੋਂ ਉੱਡੀ ਗਿਆ ਹੈ, ਕਿਵੇਂ ਹਰਾ ਹੋਵੇ, ਜਾਚ ਦੱਸੀ ਗਈ ਹੈ। ਔਰ ਉਹਦੇ ਵਿੱਚ ਬਚਨ ਕੀਤੇ ਨੇ, ਜੇ ਤੈਨੂੰ ਸਤਸੰਗਤ ਕਰਨ ਦੀ ਜਾਚ ਆ ਗਈ ਤੇ ਅੰਦਰ ਦੀ ਮਨ ਰੂਪੀ ਸੁੱਕੀ ਲੱਕੜ ਵਿੱਚ ਸੜੂ ਫੁੱਟ ਆਉਣਗੇ, ਹਰੀ ਹੋਣੀ ਸ਼ੁਰੂ ਹੋ ਜਾਏਗੀ, ਖੁਸ਼ੀ ਆਉਣੀ ਸ਼ੁਰੂ ਹੋ ਜਾਏਗੀ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ। ਸ਼ਬਦ ਦੇ ਪ੍ਰਕਰਨ ਬੜੇ ਨੇ ਇਸਦੇ, ਤਾਂ ਹੀ ਤੇ ਕਿਹਾ ਸੀ ਬਾਣੀ ਸਾਗਰ ਹੈ, ਤੁਸੀਂ ਕਿਹੜੀ ਚੀਜ਼ ਵਰਤਣੀ ਹੈ, ਸਮੁੰਦਰ ਕਿੱਡਾ ਵੱਡਾ ਹੈ। ਕੁਝ ਲੋਕ ਇਸ ਭੁਲੇਖੇ ਵਿੱਚ ਪੈ ਗਏ ਨੇ, ਉਹ ਕਹਿੰਦੇ ਕੱਲ ਸ਼ਬਦ ਦੇ ਅਰਥ ਇਹ ਸਨ, ਅੱਜ ਅਰਥ ਇਹ ਨੇ, ਤੇ ਇਹ ਗੁਰੂ ਤਾਂ ਹੀ ਹੈ ਸ਼ਬਦ, ਇਹਦੇ ਅਰਥ ਇੱਕ ਨਹੀਂ ਹੋ ਸਕਦੇ। ਖਿਆਲ ਰੱਖਣਾ, ਜੇ ਗੁਰਬਾਣੀ ਦੇ ਅਰਥ ਇੱਕ ਹੋ ਗਏ ਤੇ ਗੁਰਬਾਣੀ ਕਵਿਤਾ ਹੈ, ਗੁਰੂ ਨਹੀਂ ਹੈ। ਕਵਿਤਾ ਦੇ ਅਰਥ ਇੱਕ ਹੋ ਸਕਦੇ ਨੇ, ਕਿਸੇ ਸ਼ੇਰ ਦੇ ਅਰਥ ਇੱਕ ਹੋ ਸਕਦੇ ਨੇ, ਗੁਰੂ ਦੇ ਅਰਥ ਇੱਕ ਨਹੀਂ। ਤੁਸੀਂ ਜਾਣਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਜ਼ਾਰ ਸਰੀਰ ਆਉਂਦਾ, ਸਾਰੇ ਆਪੋ ਆਪਣੀ ਅਰਦਾਸ ਕਰਦੇ ਨੇ, ਹਜ਼ਾਰ ਬੰਦਾ ਅਰਦਾਸ ਕਰਦਾ ਤੇ ਕਦੀ ਹਜ਼ਾਰ ਬੰਦੇ ਨੇ ਕਿਹਾ ਵੀ ਹਜ਼ਾਰ ਵਾਰੀ ਹੁਕਮਨਾਮਾ ਲੈਣਾ, ਨਹੀਂ, ਹੁਕਮਨਾਮਾ ਇੱਕ ਹੀ ਹੋਵੇਗਾ। ਤੇ ਬਾਹਰ ਜਾ ਕੇ ਬਹੁਤਿਆਂ ਨੂੰ ਪੁੱਛੋ ਤਾਂ ਉਹ ਸਾਰੇ ਕਹਿੰਦੇ ਨੇ ਸਾਡੀ ਗੱਲ ਦਾ ਜਵਾਬ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ, ਇੱਕੋ ਗੱਲ ਸਾਰਿਆਂ ਦਾ ਜਵਾਬ ਕਿਵੇਂ ਦੇ ਗਈ, ਇੱਕੋ ਹੁਕਮਨਾਮਾ ਸਾਰਿਆਂ ਦੇ ਸਵਾਲ ਕਿਵੇਂ ਹੱਲ ਕਰ ਗਿਆ। ਇਹਦਾ ਮਤਲਬ ਇਹ ਗੁਰੂ ਦੀ ਸਮਰੱਥਾ ਹੈ, ਉਹਦੇ ਕੇਂਦਰ ਬਹੁਤ ਸਾਰੇ ਨੇ, ਉਹਦੇ ਤਰੀਕੇ ਬੜੇ ਨੇ, ਜਿਵੇਂ ਦਾ ਬੰਦਾ ਆਉਂਦਾ ਉਵੇਂ ਦੀ ਉਹਦੇ ਨਾਲ ਗੱਲ ਕਰ ਲੈਂਦਾ, ਔਰ ਇੱਕੋ ਵਕਤ ਕਰਦਾ। ਇਹ ਕਿਤੇ ਅਤਕਥ ਨਹੀਂ ਨਾ ਲੱਗੇ, ਮੈਂ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਾਹਿਬ ਬੜੇ ਪਿਆਰੇ ਬਚਨ ਕਹਿੰਦੇ ਨੇ, ਉਹ ਕਹਿੰਦੇ ਨੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾ ਤਪ। ਅਗਲਾ ਬਚਨ ਕਿਹੜਾ ਹੈ, ਸਰਬ ਸਮੇਂ ਸਭ ਕੋ ਪ੍ਰਤਪਾਰੈ, ਇੱਕੋ ਸਮੇਂ ਵਿੱਚ ਸਾਰਿਆਂ ਦੀ ਪਾਲਣਾ ਕਰਨੀ। ਹੁਣ ਵੇਖੋ, ਇੱਕ ਮਾਂ ਦੇ ਚਾਰ ਬੱਚੇ ਨੇ, ਇੱਕ ਨੂੰ ਚੁੱਕਦੀ ਹੈ ਤਿੰਨ ਰਹਿ ਜਾਂਦੇ ਨੇ, ਦੂਸਰੇ ਨੂੰ ਚੁੱਕਦੀ ਹੈ ਪਹਿਲਾ ਰਹਿ ਜਾਂਦਾ, ਤੀਸਰੇ ਨੂੰ ਚੁੱਕਦੀ ਹੈ ਦੋ ਪਹਿਲੇ ਰਹਿ ਜਾਂਦੇ ਨੇ, ਇੱਕ ਨੂੰ ਚੁੱਕ ਸਕਦੀ ਹੈ। ਪਰ ਰੱਬ ਇੱਕ ਇਸ ਤਰ੍ਹਾਂ ਦੀ ਮਾਂ ਹੈ ਜਿਹੜਾ ਕੱਲੇ ਕੱਲੇ ਨੂੰ ਕੱਲਾ ਹੀ ਚੁੱਕਦਾ ਹੈ, ਇੱਕ ਇੱਕ ਨੂੰ ਕੱਲੇ ਕੱਲੇ ਨੂੰ ਸੰਭਾਲ ਲੈਂਦਾ, ਔਰ ਜਿਹਨੂੰ ਉਹ ਆਪਣੀ ਗੋਦ ਵਿੱਚ ਬਿਠਾਉਂਦਾ ਹੈ ਉਹ ਇੱਕ ਗੱਲ ਕਹਿੰਦਾ ਵੀ ਮੈਨੂੰ ਕੱਲੇ ਨੂੰ ਬਿਠਾ ਲਿਆ, ਬਾਕੀ ਰਹਿ ਗਏ। ਇਸ ਤਰ੍ਹਾਂ ਵਾਪਰਦਾ, ਜਿੰਨੇ ਭਗਤ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਉਨ੍ਹਾਂ ਨੇ ਕਿਹਾ ਰੱਬ ਮੇਰਾ ਹੀ ਹੈ, ਮੇਰਾ ਮੇਰਾ ਸ਼ਬਦ ਆਉਂਦਾ ਨਾ ਗੁਰਬਾਣੀ ਵਿੱਚ। ਵੈਸੇ ਗੁਰਬਾਣੀ ਨੇ ਕਿਹਾ ਕਿ ਤੂੰ ਮੇਰਾ ਨਾ ਕਿਆ ਕਰ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਪਰ ਜਦੋਂ ਗੱਲ ਪਲਟ ਕੇ ਦੂਜੇ ਪਾਸੇ ਆਈ ਤੇ ਸਤਿਗੁਰਾਂ ਨੇ ਬਚਨ ਕਹਿ ਦਿੱਤੇ, ਸੰਸਾਰ ਵਿੱਚ ਕਿਸੇ ਨੂੰ ਮੇਰਾ ਕਹੀ ਨਾ, ਤੇ ਜਦੋਂ ਰੱਬ ਕੋਲ ਗਿਆ ਉਦੋਂ ਮੇਰਾ ਕਹੀ ਉਸ ਨੂੰ, ਰੱਬ ਨੂੰ, ਗੁਰੂ ਨੂੰ ਮੇਰਾ ਕਿਆ ਕਰ। ਜੇ ਸਹਿਜ ਪਾਠ ਕਰੋਗੇ ਤੇ ਮੇਰਾ ਸ਼ਬਦ ਗੁਰੂ ਵਾਸਤੇ ਤੇ ਰੱਬ ਵਾਸਤੇ ਸੈਂਕੜਿਆਂ ਵਾਰੀ ਆਉਂਦਾ ਗੁਰਬਾਣੀ, ਤੂੰ ਮੇਰਾ ਰਾਖਾ ਸਭਨੀ ਥਾਂ, ਮੇਰਾ ਹੈ, ਬਸ ਮੇਰੇ ਕੱਲੇ ਦਾ ਹੀ ਹੈ। ਕਿਉਂਕਿ ਜਦੋਂ ਕਿਸੇ ਨੂੰ ਮਿਲਦਾ ਹੈ ਨਾ, ਤੁਸੀਂ ਗੁਰਬਾਣੀ ਵਿੱਚ ਇੱਕ ਸ਼ਬਦ ਵਾਰ ਵਾਰ ਹੋਰ ਵੇਖੋਗੇ, ਬੜੇ ਭੇਦ ਨੇ, ਸਮੁੰਦਰ ਹੈ ਬਹੁਤ ਜ਼ਿਆਦਾ, ਉਹਦੇ ਵਿੱਚ ਪਰਮਾਤਮਾ ਨੂੰ ਸੁਹਾਗ ਕਿਹਾ ਗਿਆ ਹੈ। ਸੁਹਾਗ ਦਾ ਮਤਲਬ, ਸੁਹਾਗ ਦਾ ਮਤਲਬ ਪਤੀ ਹੈ, ਜੀਵ ਨੂੰ ਸੁਹਾਗਣ ਕਿਹਾ ਗਿਆ, ਔਰ ਇਹ ਸੁਹਾਗ ਲਫ਼ਜ਼ ਦਾ ਅਰਥ ਹੈ ਉਹ ਪਤੀ ਜਿਹਦਾ ਪਹਿਲੀ ਵਾਰੀ ਸ਼ਾਦੀ ਹੋਈ, ਪਹਿਲੀ ਵਾਰੀ ਵਿਆਹਿਆ ਗਿਆ, ਯਾਨੀ ਕਿ ਇੱਕੋ ਥਾਂ ਤੇ ਵਿਆਹਿਆ ਗਿਆ। ਜਦੋਂ ਵੀ ਉਹ ਕਿਸੇ ਨੂੰ ਮਿਲਿਆ ਉਹ ਕਹਿੰਦਾ ਸੁਹਾਗ ਹੈ, ਸਿਰਫ ਮੈਨੂੰ ਹੀ ਮਿਲਿਆ, ਕਿਉਂਕਿ ਉਹਦੀ ਦੁਨੀਆ। ਕਬੀਰ ਜੀ ਦੇ ਸ਼ਬਦ ਪੜ੍ਹੋ, ਬੜੇ ਪਿਆਰੇ ਬਚਨ ਕਹਿੰਦੇ, और उन्होंने ने निरूपण कर दिता, नक्शा बन दिता और सच नूं उजागर कर दिता, जिदे विचों कहिंदे पंथ निहार है कामणी लोचन भरी ले उसासा उरना पीजै पगना खिसै हर दर्शन की आशा। ए वो एक नक्शा बनिया गया, उडो न कागा कारे बेग मिली जाए अपने राम प्यारे। कां नूं उड़ाउण दी गल आ गई, कां दी गल विच आई, होर कई थावां ते ए गल्लां कहियां कि जदों थोड़ा जिहा उन्हें मूंह पासे कीता ना ते रब नूं कहा जदों तू मूंह फेरना हुंदा है एक काम होर करिया कर, जां ते किन्नी डूंगी अटैचमेंट है, मिलाप है, संगम है दोहां दा, कबीर साहब दा ते उन्हां दे रब दा। एक दिन उन्होंने सीधी गल की और शब्द कहे जदों तू मैनू मिलना है ते मिलन लग्यां कोल एक आरा रख लिया कर, एक आरी रख लिया कर। ओ कादे वास्ते? कहन लगे जां ते मेरे वल मूंह करके रखिया कर ते जे तू मूंह पासे करना ओदे तू पहला आरी लैके मैनू वट दिया कर, मेरे टुकड़े कर दिया कर। किन्ना डूंगा मिलाप होवेगा। ते बचन किते जिदे विच कहिंदे करवत भला ना करवट तेरी लाग गले सुन बिनती मेरी। इस ढंग दे नाल ए गल साफ कर दिती कि ए अपने आप नूं कटाउण दा रस्ता है। आरा की करदा है? टुकड़े कर दिंदा है। शरीर नूं कट्टण दी गल तां नहीं लगदी, बंदे दी पकड़ नूं कट्टण दी गल लगदी है, हौमे नूं कट्टण दी गल लगदी है। खैर ए जिहड़ी फिलासफी है फिर थोड़ा जिहा फिक्का करदी है, ठीक है शरीर ही कट्टिया जाणा चाहीदा। ਤਾਂ ਬਚਨ ਕੀਤੇ ਨੇ ਕਹਿਣ ਲੱਗੇ ਕਰਵੱਤ ਭਲਾ, ਕਰਵੱਤ ਕਹਿੰਦੇ ਆਰੇ ਨੂੰ, ਨਾ ਕਰਵਟ ਤੇਰੀ, ਕਰਵਟ ਕਹਿੰਦੇ ਨੇ ਪਾਸਾ ਮੋੜ ਲੈਣ ਨੂੰ, ਇੱਕ ਪਾਸੇ ਨੂੰ ਮੂੰਹ ਕਰ ਲੈਣਾ, ਰੁੱਸ ਜਾਣਾ। ਤਾਂ ਕਬੀਰ ਜੀ ਕਹਿੰਦੇ ਕਰਵੱਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ ਹਉਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ। ਜਦੋਂ ਤੂੰ ਮੂੰਹ ਪਾਸੇ ਕਰ ਲੈਂਦਾ ਮੇਰੀ ਮੌਤ ਹੋ ਜਾਂਦੀ ਨਾਲ ਹੀ, ਮੈਨੂੰ ਇੰਜ ਲੱਗਦਾ ਮੇਰੇ ਸਰੀਰ ਦੇ ਸਵਾਸ ਵੀ ਰੁਕ ਚੱਲੇ ਨੇ, ਸਰੀਰ ਬੇਜਾਨ ਹੋ ਜਾਂਦਾ। ਇਹ ਬਚਨ ਕਹੇ ਸਨ ਗੁਰੂ ਨਾਨਕ ਸਾਹਿਬ ਜੀ ਨੇ। ਮਾਤਾ ਨੇ ਪੁੱਛਿਆ ਸੀ ਤ੍ਰਿਪਤਾ ਜੀ ਨੇ ਰਾਤ ਨੂੰ ਕਿਤੇ ਜਪਦਿਆਂ ਨੂੰ ਵੇਖ ਲਿਆ, 1-2 ਵਜੇ ਉਮਰ ਸੀ ਅਜੇ ਛੋਟੀ, ਕੋਈ 9-10 ਸਾਲ ਦੀ, ਤੇ ਮਾਤਾ ਦੀ ਦ੍ਰਿਸ਼ਟੀ ਸੀ ਸੰਸਾਰ ਵਾਲੀ, ਜਿਹੜੀ ਘਟਨਾ ਕਦੀ ਵੇਖੀ ਨਾ ਹੋਵੇ ਬੰਦਾ ਡਰ ਜਾਂਦਾ, ਜਿਹੜਾ ਰਾਹ ਕਦੀ ਵੇਖਿਆ ਨਾ। ਕੀ ਵੇਖਿਆ? ਕਿ ਇੱਕੋ ਬੱਚਾ ਸੀ, ਮਸਾਂ ਜਨਮ ਲਿਆ, ਵੱਡੀ ਭੈਣ ਸੀ 5 ਸਾਲ ਵੱਡੀ, ਉਹਨੇ ਵੀ ਅਰਦਾਸਾਂ ਕੀਤੀਆਂ ਬੇਬੇ ਨਾਨਕੀ ਨੇ, ਤਾਂ ਇਸ ਬੱਚੇ ਦਾ ਜਨਮ ਹੋਇਆ ਨਾਨਕ ਜੀ ਦਾ। ਬਿਮਾਰ ਹੋ ਗਏ ਨੇ, ਖਾਂਦੇ ਕੁਝ ਨਹੀਂ, ਬੋਲਦੇ ਨੇ ਕਿਸੇ ਨਾਲ, ਚੁੱਪ ਕਰਕੇ ਪੈ ਰਹਿੰਦੇ ਨੇ, ਕਿਸੇ ਵੱਲ ਵੇਖਦੇ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੇ। ਤਾਂ ਪਹਿਲਾਂ ਤਾਂ ਇੱਥੋਂ ਤੱਕ ਗੱਲ ਸੀਮਤ ਸੀ। ਅੱਜ ਉਸ ਮਾਂ ਨੇ ਜਿਹਦੇ ਵਿੱਚ ਬੜੀ ਦਰਦ ਹੁੰਦੀ ਹੈ, ਜਿਹਦੇ ਸਵਾਸ ਆਪਣੇ ਬੱਚੇ ਨਾਲ ਮਿਲ ਕੇ ਚੱਲਦੇ ਨੇ, ਤਾਂ ਉਹ ਜਦੋਂ ਦੇਖਿਆ ਵੀ ਅੱਜ ਤਾਂ ਇੱਕ ਨਵੀਂ ਗੱਲ ਵਾਪਰ ਗਈ। ਉਹ ਕਿਹੜੀ? ਉਹ ਗੱਲ ਸੀ ਕਿ ਬੱਚਾ ਜਿਹੜਾ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਬੈਠੇ ਹੋਏ ਨੇ 1-2 ਵਜੇ ਰਾਤ ਦੇ, ਤੇ ਕੱਲੇ ਬੈਠੇ ਨਹੀਂ, ਉਹਨਾਂ ਦਾ ਮੂੰਹ ਹਿੱਲ ਰਿਹਾ, ਬੁੱਲ ਹਿੱਲਦੇ ਨੇ। ਤੇ ਮਾਤਾ ਤ੍ਰਿਪਤਾ ਜੀ ਹੋਰ ਡਰ ਗਏ, ਹੋਰ ਡਰ ਉਹਨਾਂ ਨੂੰ ਲੱਗਾ ਬਈ ਹੁਣ ਤਾਂ ਗੱਲ ਵਿਗੜ ਗਈ, ਲੱਗਦੀ ਕੱਲੇ ਬੋਲੇ ਜਾਂਦੇ ਨੇ, ਕਿਉਂਕਿ ਸਾਧ ਸੰਗਤ ਕੱਲੇ ਦੋ ਬੋਲਦੇ ਨੇ ਸਿਰਫ, ਨਹੀਂ ਤੇ ਕੋਈ ਬੰਦਾ ਕੱਲਾ ਨਹੀਂ ਬੋਲਦਾ। ਜੇ ਕੋਈ ਕੱਲਾ ਬੋਲਣ ਲੱਗ ਪਏ ਆ ਜੇਲ੍ਹ ਵਿੱਚ ਡੱਕਿਆ ਜਾਂਦਾ, ਕੀ ਸਜ਼ਾ, ਕੱਲਾ ਰਹੇਗਾ, ਪਰੇਸ਼ਾਨ ਹੋ ਜਾਏਗਾ। ਇੱਥੇ ਤਾਂ ਸੋਚਿਆ ਜਾਂਦਾ ਜਿਹੜਾ ਬੰਦਾ ਕੱਲਾ ਗੱਲਾਂ ਕਰੇ ਉਹਨੂੰ ਕਹਿੰਦੇ ਮੈਂਟਲੀ ਅਪਸੈਟ ਹੋ ਗਿਆ, ਤਵੱਜਨ ਖਰਾਬ ਹੋ ਗਿਆ। ਤੇ ਜਿਹੜੀ ਦੁਨੀਆ ਗੁਰੂ ਦੀ ਹੈ, ਜਿਹੜੀ ਦੁਨੀਆ ਰੱਬ ਦੀ ਹੈ, ਉੱਥੇ ਜਦੋਂ ਕੋਈ ਕੱਲਾ ਗੱਲਾਂ ਕਰੇ ਤੇ ਉਹ ਕਹਿੰਦੇ ਨੇ ਇਹਦੇ ਭਾਗ ਖੁੱਲ ਗਏ ਨੇ, ਕਿਉਂਕਿ ਜਦੋਂ ਕੋਈ ਕੱਲਾ ਬੋਲ ਰਿਹਾ ਉਹ ਕੱਲਾ ਨਹੀਂ ਹੁੰਦਾ, ਕਿਸੇ ਨਾਲ ਗੱਲ ਕਰ ਰਿਹਾ ਹੁੰਦਾ, ਕਿਸੇ ਨਾਲ ਬੋਲ ਰਿਹਾ ਹੁੰਦਾ। ਪਰ ਇਹ ਸਾਰਿਆਂ ਦੀ ਸਮਝ ਨਹੀਂ ਆਉਂਦੀ, ਧਾਰਮਿਕ ਬੰਦਿਆਂ ਦੀ ਵੀ ਸਮਝ ਵਿੱਚ ਨਹੀਂ ਆਉਂਦਾ। ਜਿੱਦਣ ਭੀਖਣ ਸ਼ਾਹ ਨੇ ਦੋ ਕੁੱਜੀਆਂ ਕੀਤੀਆਂ ਸਨ ਨਾ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ, ਤੇ ਪਿੱਛੇ ਖੜੇ ਸਨ ਦੋ ਮੁਰੀਦ, ਰਹੇ ਤੇ ਨਾਲ ਹੀ ਹੋਣਗੇ। ਇੱਕ ਗੱਲ ਚੇਤੇ ਰੱਖਣਾ, ਸਾਰੀਆਂ ਚੀਜ਼ਾਂ ਨੂੰ ਬੜੀ ਜਲਦੀ ਸਮਝ ਲਈਦਾ ਹੈ, ਗੁਰੂ ਨੂੰ ਸਮਝਣਾ ਬਹੁਤ ਔਖਾ ਹੈ। ਮਤ ਸਮਝਣਾ ਕਿਤੇ ਚਾਰ ਅੱਖਰ ਦੋ ਤਿੰਨ ਸਾਲ ਕੋਰਸ ਕਰ ਲਿਆ ਤੇ ਮੈਂ ਸਮਝ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗਲਤੀ ਹੈ ਸਾਡੀ ਬਹੁਤ ਵੱਡੀ, ਨਹੀਂ ਸਮਝਿਆ ਜਾ ਸਕਦਾ। ਮੁਰੀਦ ਪਿੱਛੇ ਖੜੇ ਸਨ, ਭੀਖਣ ਸ਼ਾਹ ਨੇ ਕੁੱਜੀਆਂ ਕੀਤੀਆਂ ਤੇ ਕਲਗੀਧਰ ਪਾਤਸ਼ਾਹ ਛੋਟੀ ਜਿਹੀ ਉਮਰ ਅਜੇ ਮਹੀਨਿਆਂ ਦੇ ਹੋਣਗੇ ਜਾਂ ਕਿੰਨੇ ਦਿਨਾਂ ਦੇ, ਤਾਂ ਉਹਨਾਂ ਨੇ ਆਪਣਾ ਜਿਹੜਾ ਦੁਸ਼ਾਲਾ ਸੀ ਹਿਲਾਇਆ, ਹੱਥ ਚੁੱਕਿਆ, ਹੱਥ ਖੜਾ ਕਰ ਲਿਆ, ਪੈਰ ਹਿਲਾਏ, ਪਾਣੀ ਡੋਲ ਦਿੱਤਾ। ਤਾਂ ਜਿਸ ਵਕਤ ਭੀਖਣ ਸ਼ਾਹ ਨੇ ਸਿਰ ਨਿਵਾਇਆ, ਸਤਿਗੁਰੂ ਥੋੜੇ ਜਿਹਾ ਵੇਖ ਕੇ ਮੁਸਕਾਏ, ਕਲਗੀਧਰ ਪਾਤਸ਼ਾਹ ਬੱਚੇ ਦੇ ਰੂਪ ਵਿੱਚ ਸਨ, ਤਾਂ ਭੀਖਣ ਸ਼ਾਹ ਕਹਿੰਦੇ ਚਲੋ ਚੱਲੀਏ, ਸਾਡਾ ਕੰਮ ਹੋ ਗਿਆ, ਬਾਹਰ ਆ ਗਏ। ਹੁਣ ਤੁਸੀਂ ਜਾਣਦੇ ਹੋ ਅੰਬਾਲੇ ਤੋਂ ਤੁਰਨਾ ਤੇ ਪਟਨਾ ਸਾਹਿਬ ਜਾਣਾ, ਤੇ ਉਦੋਂ ਕਿਹੜੇ ਸਾਧਨ ਸੀ, ਤੁਰ ਕੇ ਗਏ ਨਾ, ਬੜੀ ਮਿਹਨਤ ਕੀਤੀ। ਤਾਂ ਵਾਪਸ ਆਉਂਦਿਆਂ ਇੱਕ ਮੁਰੀਦ ਕਹਿੰਦਾ ਹੈ ਭੀਖਣ ਸ਼ਾਹ ਨੂੰ, ਕਹਿਣ ਲੱਗਾ ਕਿ ਇੰਨਾ ਸਫ਼ਰ ਵੀ ਕੀਤਾ ਪਰ ਇੱਥੇ ਮਿਲਿਆ ਕੀ ਏ, ਨਾ ਤੁਹਾਡਾ ਗੁਰੂ ਬੋਲਿਆ ਨਾ ਤੁਸੀਂ ਉਹਦੇ ਨਾਲ ਬੋਲੇ। ਭੀਖਣ ਸ਼ਾਹ ਕਿਸੇ ਵਜਦ ਵਿੱਚ ਆ ਗਿਆ, ਉਹਨੇ ਜਵਾਬ ਦਿੱਤਾ, ਕਹਿਣ ਲੱਗੇ ਅਸਲ ਵਿੱਚ ਜਦੋਂ ਗੁਰੂ ਤੇ ਸਿੱਖ ਬੋਲਦੇ ਨੇ ਤੀਜੇ ਬੰਦੇ ਨੂੰ ਖਬਰ ਨਹੀਂ ਲੱਗਦੀ, ਤੀਜੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕੀ ਬੋਲੇ ਨੇ, ਉਹ ਗੱਲ ਹੀ ਬੜੀ ਗੁਪਤਗੂ ਹੈ, ਉਹ ਗੱਲ ਇਸ ਭਾਸ਼ਾ ਵਿੱਚ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਤੁਸੀਂ ਕਦੀ ਦੋ ਪਿਆਰ ਦੀਆਂ ਮੂਰਤਾਂ ਜਿਹੜੇ ਸਰੀਰ ਨੇ ਉਹਨਾਂ ਦੀਆਂ ਤਸਵੀਰਾਂ ਵੇਖੀਆਂ ਹੋਣਗੀਆਂ, ਗੁਰੂ ਨਾਨਕ ਤੇ ਭਾਈ ਮਰਦਾਨਾ ਜੀ। ਤਾਂ ਇੱਕ ਇਤਿਹਾਸ ਵਿੱਚ ਸ਼ਬਦ ਵੀ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕਰਨੀ ਹੁੰਦੀ ਸੀ ਤੇ ਭਾਈ ਮਰਦਾਨੇ ਨੂੰ ਕਹਿੰਦੇ ਸਨ, ਮਰਦਾਨਿਆਂ ਬਾਣੀ ਆਈ ਏ ਰਭਾਵ ਬਜਾ, ਕਾਈ ਸਿਫਤ ਕਰਤਾਰ ਦੇ ਨਾਮ ਦੀ ਕਰੀਏ। ਇਹ ਸ਼ਬਦ ਲਿਖੇ ਹੋਏ ਨੇ, ਮਰਦਾਨੇ ਨੂੰ ਕਹਿੰਦੇ ਸਨ ਰਭਾਵ ਬਜਾ। ਪਰ ਜਦੋਂ ਤੁਸੀਂ ਤਸਵੀਰ ਵੇਖੋਗੇ ਨਾ, ਅਸਲ ਵਿੱਚ ਇਹ ਸ਼ਬਦ ਨਹੀਂ ਸਨ, ਉੱਥੇ ਭਾਸ਼ਾ ਨਹੀਂ ਚੱਲਦੀ। ਤੇ ਸਾਡੀਆਂ ਬੁੱਧੀਆਂ ਨੇ ਭਾਸ਼ਾ ਵਾਲੀਆਂ, ਸਾਡੀਆਂ ਬੁੱਧੀਆਂ ਨੇ ਕਹਾਣੀਆਂ ਵਿੱਚ ਫਸ ਗਈਆਂ ਨੇ। ਇੱਕ ਤੇ ਬੰਦਾ ਧਾਰਮਿਕ ਬਣਦਾ ਹੀ ਨਹੀਂ, ਜਿਹੜਾ ਜਗਤ ਧਾਰਮਿਕ ਬਣਦਾ ਉਹਦੀ ਅੰਦਰ ਇੰਨੀ ਉਹ ਸੂਖਸ਼ਮਤਾ ਨਹੀਂ ਹੁੰਦੀ ਕਿ ਗੁਰੂ ਦੀ ਗੱਲ ਨੂੰ ਸਮਝ ਜਾਏ, ਨਹੀਂ ਸਮਝ ਸਕਦਾ। ਇਸ ਕਰਕੇ ਸਾਰੇ ਧਰਮਾਂ ਦੇ ਅਰਥ ਸਾਰੇ ਬੰਦੇ ਆਪੋ ਆਪਣੇ ਕੱਢਦੇ ਨੇ, ਜਿਵੇਂ ਦੀ ਕਿਸੇ ਦੀ ਆਪਣੀ ਬਿਰਤੀ ਹੁੰਦੀ ਹੈ। ਇਸ ਕਰਕੇ ਕਹਿੰਦੇ ਨੇ ਗੁਰੂ ਦੇ ਪੂਰੇ ਅਰਥ ਕਿਉਂ ਨਹੀਂ ਹੁੰਦੇ, ਕਿਉਂਕਿ ਜਿਹੜਾ ਸੁਣਦਾ ਉਹ ਅਧੂਰਾ ਹੁੰਦਾ, ਅਰਥ ਵੀ ਵਿੱਚ ਰਹਿ ਜਾਂਦੇ। ਤਾਂ ਜਦੋਂ ਭਾਈ ਮਰਦਾਨੇ ਨੂੰ ਕਹਿੰਦੇ ਸਨ ਤੇ ਮੂੰਹ ਨਹੀਂ ਸਨ ਬੋਲਦੇ। ਤੁਸੀਂ ਤਸਵੀਰ ਵੇਖੀ ਹੋਵੇਗੀ, ਭਾਈ ਮਰਦਾਨਾ ਜੀ ਕੋਲ ਬੈਠੇ ਨੇ ਤੇ ਗੁਰੂ ਸਾਹਿਬ ਉਹਦੇ ਵੱਲ ਇਸ ਤਰ੍ਹਾਂ ਕੋਈ ਇਸ਼ਾਰਾ ਕਰ ਰਹੇ ਨੇ, ਹੱਥ ਨਾਲ ਵੇਖ ਰਹੇ ਨੇ ਤੇ ਮਰਦਾਨਾ ਸਮਝ ਜਾਂਦਾ ਹੈ ਤੇ ਕੱਲਾ ਇਹ ਨਹੀਂ ਸਮਝਦਾ ਕਿ ਰਬਾਬ ਵਜਾਉਣੀ ਏ, ਇਹ ਵੀ ਸਮਝ ਜਾਂਦਾ ਵੀ ਗੁਰੂ ਨਾਨਕ ਕਿਹੜੇ ਰਾਗ ਵਿੱਚ ਗਾਉਣਾ ਚਾਹੁੰਦੇ ਨੇ। ਨਜ਼ਦੀਕਤਾ ਹੈ, ਬੜੀ ਨੇੜਤਾ ਹੈ ਗੁਰੂ ਤੇ ਸਿੱਖ ਦੀ। ਫਿਰ ਸਿੱਖ ਹੋਵੇ ਕਾਹਦਾ ਤੇ ਗੁਰੂ ਨੂੰ ਬੋਲ ਕੇ ਕਹਿਣਾ ਪਵੇ, ਇਸ਼ਾਰਾ ਕਿਉਂ ਨਾ ਸਮਝੇ ਗੁਰੂ ਦਾ। ਇੰਨੀ ਨੇੜਤਾ ਤੋਂ ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਰਾਤ ਨੂੰ ਬੈਠੇ ਸਨ ਤੇ ਮਾਤਾ ਤ੍ਰਿਪਤਾ ਜੀ ਨੇ ਵੇਖ ਲਿਆ ਕੁਝ ਬੋਲ ਰਹੇ ਨੇ, ਮੂੰਹ ਹਿੱਲਦਾ ਤੇ ਪਹਿਲਾਂ ਕਦੀ ਵੇਖਿਆ ਨਹੀਂ ਸੀ ਇਹ ਕੰਮ, ਡਰ ਗਏ ਵੀ ਹੁਣ ਕੀ ਬਣੇਗਾ, ਇਹ ਤੇ ਇਕੱਲੇ ਬੋਲਣ ਲੱਗ ਗਏ ਤਾਂ ਡਰ ਕੇ ਇਕਦਮ ਉੱਠੇ ਰਾਤ ਦੇ ਹਨੇਰੇ ਵਿੱਚ, ਕੋਲ ਚਲੇ ਗਏ, ਜਾ ਕੇ ਬਾਂਹ ਫੜੀ ਹਿਲਾਇਆ। ਸਤਿਗੁਰੂ ਬੋਲਣਾ ਨਹੀਂ ਸਨ ਚਾਹੁੰਦੇ ਪਰ ਅੱਜ ਮਾਂ ਦੀ ਦਰਦ ਨੂੰ ਵੇਖ ਕੇ ਫੈਸਲਾ ਬਦਲ ਲਿਆ ਕਿ ਬੜੀ ਦੁਖੀ ਹੈ ਜਿਹੜੀ ਅੱਧੀ ਰਾਤ ਉੱਠ ਕੇ ਆਈ, ਥੋੜਾ ਜਿਹਾ ਇਹਦੇ ਵਾਸਤੇ ਬੋਲ ਲਈਏ, ਇਸ਼ਾਰਾ ਕੀਤਾ ਕੀ ਕਹਿਣਾ ਚਾਹੁੰਦੇ ਹੋ। ਤੇ ਮਾਤਾ ਤ੍ਰਿਪਤਾ ਦੀਆਂ ਅੱਖਾਂ ਭਰੀਆਂ, ਸਰੀਰ ਚਿਹਰਾ ਘਬਰਾਇਆ ਹੋਇਆ, ਕਹਿਣ ਲੱਗੇ ਬੇਟਾ ਤੂੰ ਕੱਲਾ ਕਿਉਂ ਗੱਲਾਂ ਕਰੀ ਜਾਂਦਾ, ਕੋਈ ਰੋਗ ਹੋ ਗਿਆ, ਤੂੰ ਦੱਸਦਾ ਕਿਉਂ ਨਹੀਂ? ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿਣ ਲੱਗੇ ਇਹ ਰੋਗ ਬੜਾ ਕੀਮਤੀ ਹੈ, ਬੜੀ ਮੁਸ਼ਕਲ ਲੱਗਾ ਹੈ ਮੈਨੂੰ ਇਸ ਰੋਗ ਨੂੰ ਹਟਾ ਲੈਣ ਦੇ, ਬੜੇ ਚਿਰ ਦੀ ਮਿਹਨਤ ਤੋਂ ਬਾਅਦ ਕਦੀ ਕਦੀ ਕਿਸੇ ਬੰਦੇ ਨੂੰ ਇਹ ਰੋਗ ਚੰਬੜਦਾ ਹੈ ਜਿਹੜਾ ਉਸ ਨੂੰ ਸਦਾ ਵਾਸਤੇ ਜਿਉਂਦਾ ਕਰ ਜਾਂਦਾ ਹੈ। ਕਦੀ ਕਦੀ ਕਿਸੇ ਭਾਗਸ਼ਾਲੀ ਸਰੀਰ ਨੂੰ ਇਹ ਰੱਬ ਦੇ ਪਿਆਰ ਦਾ ਰੋਗ ਲੱਗਦਾ ਹੈ, ਫਿਰ ਸਦਾ ਵਾਸਤੇ ਉਹਨੂੰ ਨਿਰੋਗ ਕਰ ਜਾਂਦਾ ਹੈ, ਫਿਰ ਕਦੀ ਰੋਗ ਉਹਦੇ ਨੇੜੇ ਨਹੀਂ ਆਉਂਦੇ। ਇਸ ਕਰਕੇ ਮੈਂ ਇਹ ਰੋਗੀ ਰਹਿਣਾ ਚਾਹੁੰਦਾ। ਮਾਤਾ ਨੇ ਕਿਹਾ ਬੋਲਦੇ ਕਿਉਂ, ਇਸ ਰਸਨਾ ਨੂੰ ਬੰਦ ਕਿਉਂ ਨਹੀਂ ਕਰਦੇ? ਤਾਂ ਜਵਾਬ ਮਿਲਿਆ, ਕਹਿਣ ਲੱਗੇ ਆਖਾਂ ਜੀਵਾਂ ਵਿਸਰੈ ਮਰ ਜਾਊਂ, ਇਹ ਮੈਂ ਤਾਂ ਬੋਲਣਾ ਕਿ ਜੇ ਮੈਂ ਬੋਲਾਂ ਤੇ ਸਵਾਸ ਚੱਲਦੇ ਨੇ, ਜੇ ਮੈਂ ਨਹੀਂ ਬੋਲਦਾ ਤੇ ਸਵਾਸ ਬੰਦ ਹੁੰਦੇ ਨੇ। ਹੁਣ ਤੂੰ ਦੱਸ ਸਵਾਸ ਚਲਾਉਣੇ ਨੇ ਕਿ ਨਹੀਂ? ਇੰਨੀ ਗੂੜਤਾ ਬਣ ਜਾਂਦੀ ਏ। ਤੇ ਬੇਨਤੀ ਕਰ ਰਿਹਾ ਸਾਂ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਉਨ੍ਹਾਂ ਦੇ ਜੀਵਨ ਵਿੱਚ ਬਸੰਤ ਆ ਜਾਂਦਾ, ਫੁੱਲ ਖਿੜ ਪੈਂਦੇ, ਨਾਨਕ ਭਗਤਾਂ ਸਦਾ ਵਿਗਾਸ, ਸਦੀਵ ਖੁਸ਼ੀ ਉਨ੍ਹਾਂ ਦੇ ਘਰ ਵਿੱਚ ਆ ਜਾਂਦੀ ਏ, ਸੁੱਕਾ ਹੋਇਆ ਮਨ ਉਨ੍ਹਾਂ ਦਾ ਹਰਾ ਹੋ ਜਾਂਦਾ ਹੈ, ਸਦੀਵ ਵਾਸਤੇ ਉਨ੍ਹਾਂ ਦੇ ਜੀਵਨ ਵਿੱਚ ਖੇੜਾ ਆ ਜਾਂਦਾ, ਬਸੰਤ ਉਨ੍ਹਾਂ ਦੇ ਘਰ ਵਿੱਚ ਇੱਕ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਨਹੀਂ ਰਹਿੰਦੀ। ਵੈਸੇ ਇਹ ਬਸੰਤ ਕੀ ਵਾਰ ਹੈ ਜਿਹੜੀ ਕਿ ਇੱਕ ਮਾਘ ਤੋਂ ਲੈ ਕੇ ਹੋਲੇ ਮਹੱਲੇ ਵਾਲੇ ਦਿਨ ਤੱਕ ਸ੍ਰੀ ਦਰਬਾਰ ਸਾਹਿਬ ਵਿੱਚ ਹਰ ਰੋਜ਼ ਹਰ ਇੱਕ ਰਾਗੀ ਸਿੰਘ ਨੂੰ ਪੜ੍ਹਨੀ ਪੈਂਦੀ, ਬੜਾ ਜ਼ਰੂਰੀ ਹੋ ਜਾਂਦਾ ਬਸੰਤ ਕੀ ਵਾਰ ਜਿਹਨੂੰ ਕਹਿੰਦੇ। ਇਹ ਬੜਾ ਮਿੱਠਾ ਰਾਗ ਹੈ ਬਸੰਤ ਜਿਹੜਾ, ਇਹਨੂੰ ਪੜ੍ਹਨ ਦਾ ਹੁਕਮ ਦਿੱਤਾ ਗਿਆ। ਔਰ ਸੱਚ ਤਾਂ ਇਹ ਹੈ ਕਿ ਇਹ ਰਾਗ ਇਕੱਲੇ ਬੰਦਿਆਂ ਨੂੰ ਨਹੀਂ, ਰੁੱਖਾਂ ਨੂੰ ਵੀ ਹਰੇ ਕਰਦਾ, ਰੁੱਖਾਂ ਤੇ ਵੀ ਪ੍ਰਭਾਵ ਪਾ ਜਾਂਦਾ, ਸਗੋਂ ਰੁੱਖਾਂ ਤੇ ਜ਼ਿਆਦਾ ਪ੍ਰਭਾਵ ਪਾਉਂਦਾ। ਧਰਮ ਜਿਹੜਾ ਹੈ ਬੰਦਿਆਂ ਨਾਲੋਂ ਬਨਸਪਤੀ ਤੇ ਜ਼ਿਆਦਾ ਪ੍ਰਭਾਵ ਪਾਉਂਦਾ, ਜ਼ਿਆਦਾ ਅਸਰ ਪਾਉਂਦਾ। ਇਸ ਕਰਕੇ ਨਾਨਕ ਮਤੇ ਵਾਲੇ ਪਾਸੇ ਇੱਕ ਰੁੱਖ ਦੇ ਫਲ ਮਿੱਠੇ ਹੋ ਗਏ ਪਰ ਜੋਗੀਆਂ ਨੂੰ ਪਾਨ ਨਹੀਂ ਚੜੀ, ਉਹ ਨੇ ਮਿੱਠੇ ਹੋਏ। ਤੁਸੀਂ ਸੁਣਦੇ ਹੋ ਰੇਠਾ ਸਾਹਿਬ, ਤੇ ਰੇਠਾ ਸਾਹਿਬ ਦੀ ਜਿਹੜੀ ਧਰਤੀ ਹੈ ਉੱਥੇ ਇੱਕ ਰੁੱਖ ਥੱਲੇ ਬੈਠੇ ਸੀ ਹਜ਼ੂਰ, ਕੀਰਤਨ ਹੋਇਆ, ਸ਼ਬਦ ਗਾਇਆ ਗਿਆ, ਉਚਾਰਨ ਕੀਤਾ ਗਿਆ, ਤੇ ਇੱਕ ਰੁੱਖ ਸੀ ਉਹਨੇ ਪਕੜ ਕਰ ਲਿਆ ਉਸ ਸ਼ਬਦ ਦੀ, ਫੜ ਲਿਆ ਉਸ। ਬਨਸਪਤੀ ਬੜੀ ਪ੍ਰਭਾਵਿਤ ਹੁੰਦੀ ਹੈ, ਬਹੁਤ ਜਲਦੀ ਖਿੱਚ ਵਿੱਚ ਆ ਜਾਂਦੀ ਸ਼ਬਦ ਦੀ। ਤਾਂ ਉਹ ਰੇਠੇ ਮਿੱਠੇ ਕਿਉਂ ਹੋਏ? ਕਿਉਂਕਿ ਉਹਨਾਂ ਰੇਠਿਆਂ ਦੇ ਉੱਤੇ ਸ਼ਬਦ ਨੇ ਪ੍ਰਭਾਵ ਪਾ ਦਿੱਤਾ, ਤਬਦੀਲ ਹੋ ਗਏ, ਜਿਹੜੀ ਕੁੜਿੱਤਣ ਸੀ ਬਦਲ ਗਏ। ਤੇ ਹੈ ਵੀ ਇਹ ਫਰਕ, ਜੀਵਨ ਬਦਲ ਜਾਂਦਾ, ਸੁੱਕ ਗਿਆ ਸੀ ਉਹਦਾ ਜੀਵਨ, ਸਾਰਾ ਕੁਝ ਹਰਾ ਹੋ ਗਿਆ। ਇਸ ਕਰਕੇ ਬਸੰਤ ਕੀ ਵਾਰ ਬੜੀ ਮਹੱਤਵਪੂਰਨ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਬਹੁਤੇ ਗੁਰਸਿੱਖਾਂ ਦੇ ਨਿਤਨੇਮ ਦਾ ਹਿੱਸਾ ਬਸੰਤ ਕੀ ਵਾਰ। ਅੱਜ ਕੱਲ ਜਿਹੜੀ ਬੰਦੇ ਦੇ ਜੀਵਨ ਵਿੱਚ ਕੁਝ ਸੋਗ ਹੈ, ਕੁਝ ਚਿੰਤਾ ਹੈ, ਇਹਦਾ ਬਹੁਤਾ ਇਲਾਜ ਹੈ ਉਸ ਬਸੰਤ ਕੀ ਵਾਰ ਦੇ ਵਿੱਚ। ਮੈਂ ਪੜ੍ਹ ਵੀ ਦਿਆਂ, ਜਿਹੜਾ ਇਹ ਪੜ੍ਹਿਆ ਜਾਂਦਾ ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਥੇ ਮਹੱਲਾ ਨਹੀਂ ਹੈ। ਬਸੰਤ ਕੀ ਵਾਰ ਮਹੱਲ ਪੰਜਵਾਂ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਜੋ ਕੁਝ ਸੁੱਕ ਗਿਆ ਉਹ ਹਰਾ ਹੋ ਸਕਦਾ ਹੈ। ਜੇ ਲੱਕੜ ਹਰੀ ਹੋ ਸਕਦੀ ਏ ਤੇ ਬੰਦਾ ਤੇ ਫਿਰ ਵੀ ਮਾਸ ਦਾ ਬਣਿਆ ਹੈ, ਲੱਕੜ ਤਾਂ ਬਿਲਕੁਲ ਸੁੱਕੀ ਹੁੰਦੀ। ਇਸ ਤਰ੍ਹਾਂ ਦਾ ਗੁਰੂ ਖੋਜਣਾ ਬੜਾ ਮੁਸ਼ਕਿਲ ਹੈ, ਜਿਹੜਾ ਹਰ ਵਕਤ ਹਰ ਸਮੇਂ ਹਰ ਇੱਕ ਨਾਲ ਗੱਲ ਕਰੇ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ। ਤਾਂ ਸ਼ੋਕ ਦੀ ਜਦੋਂ ਗੱਲ ਚੱਲਦੀ ਨਾ, ਜਿਹਦੇ ਤੋਂ ਅੱਜ ਸੰਸਾਰ ਪੀੜਤ ਹੈ, ਆਪਾਂ ਸਾਰੇ ਉਹਦੇ ਤੋਂ ਪੀੜਤ ਹਾਂ। ਸ਼ੋਕ, ਸੋਗ ਵਿੱਚ ਰਹਿਣਾ, ਚਿੰਤਾ ਵਿੱਚ ਰਹਿਣਾ। ਤਾਂ ਕਬੀਰ ਜੀ ਨੂੰ ਕਿਸੇ ਪੁੱਛ ਲਿਆ ਸੀ, ਚਿੰਤਾ ਕਿਉਂ ਹੈ, ਇਹਦੇ ਕੀ ਕਾਰਨ ਨੇ? ਜਵਾਬ ਦਿੱਤਾ ਬੜੇ ਸੋਹਣੇ ਢੰਗ ਦੇ ਨਾਲ, ਸੋਗ ਕਿਉਂ ਆਉਂਦਾ, ਚਿੰਤਾ ਕਿਉਂ ਆਉਂਦੀ ਹੈ, ਦੁੱਖ ਕਿਉਂ ਆਉਂਦਾ। ਜਵਾਬ ਦਿੱਤਾ, ਕਹਿਣ ਲੱਗੇ ਧਿਆਨ ਨਾਲ ਸੁਣਿਓ, ਸੋਗ ਤਾਂ ਆਉਂਦਾ ਕਿਉਂਕਿ ਲਿਓ ਲਿਓ ਕਰਤ ਫਿਰੈ ਸਭ ਲੋਕ। ਲਿਓ ਲਿਓ ਦਾ ਮਤਲਬ ਲੈ ਲਵਾਂ, ਲੈ ਲਵਾਂ, ਇਹ ਬਿਰਤੀ ਅੰਦਰ ਬਣੀ ਰਹਿੰਦੀ ਹੈ। ਲਿਓ ਲਿਓ ਕਰਤ ਫਿਰੈ ਸਭ ਲੋਕ ਤਾਂ ਕਾਰਨ ਵਿਆਪੈ ਬਹੁ ਸੋਗ। ਇਹ ਹੈ ਕਾਰਨ ਸੋਗ ਦਾ, ਕਾਰਨ ਵੀ ਦੱਸ ਦਿੱਤਾ। ਬੰਦਾ ਚਾਹੁੰਦਾ ਮੈਨੂੰ ਮਿਲ ਜਾਏ, ਮਿਲ ਜਾਏ, ਤੇ ਮੰਗਦਾ ਵੀ ਉਹ ਚੀਜ਼ ਜਿਹੜੀ ਇਹਦੀ ਕੋਈ ਨਹੀਂ। ਚਲੋ ਮੰਗੇ ਤਾਂ ਚੰਗੀ ਗੱਲ ਹੈ, ਮੰਗਣਾ ਮਾੜਾ ਨਹੀਂ, ਪਰ ਮੰਗੇ ਉਹ ਜਿਹੜੀ ਨਾਲ ਰਵੇ। ਮੰਗਣਾ ਗਲਤ ਨਹੀਂ ਹੈ, ਪਰ ਕੀ ਮੰਗਣਾ ਇਹ ਗਲਤ ਹੈ, ਮੰਗਣਾ ਗਲਤ ਨਹੀਂ। ਤਾਂ ਜੋ ਕੁਝ ਮੰਗਿਆ ਉਹ ਠੀਕ ਨਹੀਂ ਸੀ, ਉਹਦੇ ਰਿਜ਼ਲਟ ਜਿਹੜੇ ਨੇ ਠੀਕ ਨਹੀਂ ਆਉਂਦੇ, ਆਪਣਾ ਨਹੀਂ ਇਹਦੇ ਵਿੱਚੋਂ ਕੁਝ। ਮੰਗਣਾ ਉਹ ਚਾਹੀਦਾ ਜੋ ਆਪਣੇ ਕੰਮ ਆਵੇ। ਇਹ ਤਾਂ ਜੋ ਕੁਝ ਅਸੀਂ ਮੰਗ ਰਹੇ ਹਾਂ ਇਹ ਸੰਸਾਰ ਦੇ ਕੰਮ ਆ ਸਕਦਾ, ਸਾਡੇ ਪਰਿਵਾਰ ਦੇ ਕੰਮ ਆ ਸਕਦਾ, ਜੇ ਹੋਰ ਕੰਮ ਆ ਗਿਆ ਤੇ ਸਾਡੇ ਸਰੀਰ ਦੇ ਕੰਮ ਆ ਸਕਦਾ। ਸਾਡੇ ਕੰਮ ਕਿੱਥੇ ਆਵੇਗਾ, ਅਸੀਂ ਵੱਖਰੇ ਹਾਂ ਨਾ, ਸਾਨੂੰ ਹੋਰ ਕੁਝ ਚਾਹੀਦਾ। ਇਹ ਸਾਡਾ ਨਹੀਂ ਹੈ, ਸਾਡੇ ਕੰਮ ਨਹੀਂ ਆ ਸਕਦਾ, ਇਹ ਸਾਡੇ ਸਰੀਰ ਨੂੰ ਕੰਮ ਦੇ ਸਕਦਾ। ਤਾਂ ਉਸ ਚੀਜ਼ ਦੀ ਖੋਜ ਕਰਨੀ ਚਾਹੀਦੀ ਜੋ ਸਾਡੇ ਕੰਮ ਆ ਜਾਏ। ਉਹ ਇੱਕੋ ਹੀ ਚੀਜ਼ ਹੈ ਬਸ, ਉਹਦੇ ਤੋਂ ਬਿਨਾਂ ਹੋਰ ਕੁਝ ਵੀ ਕੰਮ ਨਹੀਂ ਆਉਂਦਾ। ਤੇ ਬਚਨ ਕੀਤੇ ਕਹਿਣ ਲੱਗੇ, ਲਿਓ ਲਿਓ ਕਰਤ ਫਿਰੈ ਸਭ ਲੋਕ, ਸਾਰੇ ਲੋਕ ਇਹੀ ਕਰਦੇ ਫਿਰਦੇ ਨੇ, ਲੈ ਲਈਏ, ਮਿਲ ਜਾਏ, ਮਿਲ ਜਾਏ, ਇਹ ਬਿਰਤੀ ਚੱਲਦੀ ਰਹਿੰਦੀ। ਤਾਂ ਕਾਰਨ ਵਿਆਪੈ ਬਹੁ ਸੋਗ, ਇਹ ਮਿਟੇ ਕਿਵੇਂ? ਤੇ ਜਵਾਬ ਦਿੱਤਾ, ਕਹਿਣ ਲੱਗੇ, ਲਖਮੀ ਬਰਸਿਓ ਜਿਉ ਲਿਓ ਲਾਵੈ। ਪਹਿਲੇ ਜਿਹੜੇ ਲਿਓ ਨੇ ਉਹਨਾਂ ਨਾਲ ਬਿੰਦੀ ਲੱਗੀ ਹੋਈ ਹੈ, ਉੱਥੇ ਲਿਓ ਦਾ ਮਤਲਬ ਹੋ ਗਿਆ ਲੋਭ। ਇੱਥੇ ਜਿੱਥੇ ਲਿਓ ਲਿਖਿਆ ਇੱਥੇ ਬਿੰਦੀ ਨਹੀਂ, ਇਹਦੇ ਅਰਥ ਲਿਓ ਦੇ ਹੋ ਗਏ ਲਿਵ। ਲਖਮੀ ਬਰ, ਲਖਮੀ ਦੇ ਅਰਥ ਨੇ ਮਾਇਆ, ਬਰ ਦੇ ਅਰਥ ਨੇ ਪਤੀ। ਲਖਮੀ ਦੇ ਪਤੀ ਪਰਮਾਤਮਾ ਦੇ ਨਾਲ ਜੇ ਕੋਈ ਲਿਵ ਲਾ ਲਵੇ, ਲਖਮੀ ਬਰ ਸਿਓ ਜਿਉ ਲਿਓ ਲਾਵੈ, ਸੋਗ ਮਿਟੈ, ਸਭ ਹੀ ਸੁਖ ਪਾਵੈ, ਸੋਗ ਮਿਟ ਜਾਏਗਾ, ਦੁੱਖ ਮਿਟ ਜਾਏਗਾ। ਤਾਂ ਬਸੰਤ ਦੀ ਗੱਲ ਕੀਤੀ ਅੱਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ। ਕਹਿਣ ਲੱਗੇ, ਉਹਨਾਂ ਦੇ ਘਰ ਵਿੱਚ ਬਸੰਤ ਆ ਗਿਆ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਬਸੰਤ ਕੀ ਵਾਰ ਮਹੱਲ ਪੰਜਵਾਂ, एक ओहकार सतगुर प्रसाद, हर का नाम त्याय कह हो हरिया भाई, कर्म लिखनता पाई है यह रुत सुहाई, वन त्रिण त्रे भवन मौलिया अमृत फल पाई, मिल साधु सुख उपजै लथी सब छाई, नानक सिमरै एक नाम फिर बहुड़ न ताई, पंजे बदे महाबली कर सच्चा टोवा, अपने चरण जपायोन विच दयो खड़ोवा, रोग सोग सब मिट गए नित नवा नरोवा, दिन रैन नाम त्याएदा फिर पाए न मोवा, जिस ते उपजया नानका सोई फिर होवा। कितों उपजै कह रहे कह मैं समावे, जी जंत सब खसम के कौन कीमत पावे, कैन त्याण सुन नित से भगत सुहावे, अगम अगोचर साहेबो दूसर लवै न लावै, सच पूरै गुर उपदेशया नानक सुनावे। ए बसंत की वार है, सब तो छोटी वार है, जिन्या 22 वारां दे विचों एक छोटी वार है, बड़ी महत्वपूर्ण है। एदे अर्थ जे मैं करन लगा ते एक डेढ़ घंटा होर चाहिदा है, इस करके सवेर दा भी विशा इसे नाल मिलदा, बसंत राग दे बसंत दे नाल इहदे अर्थ सवेरे करन दा यतन करांगे। हुण नानक तिना बसंत है, उन्हां जीवां दे जीवन दे विच बसंत आ गया, अंदर कुछ सुका पिया सी, नाम नाल उह जिहड़ा है हरा होना शुरू हो गया, नाम नाल उहदे विच पत्ते निकलने शुरू हो गए। गुरु नानक साहब जी जिस वक्त अखीरले वक्त ते गए करतारपुर साहब की धरती ते, तां उन्हां ने कह दिता असीं चले जाणा है, तां घर छड के बाहरले पासे एक श्री दा रुख सी उहदे थले बैठ गए, चादर बिछा ली, गुरु अंगद देव जी नूं गद्दी भी दे दित्ती, श्री दे थले बैठ गए चादर बिछा के, और बचन लिखिया तब बाबा श्री के तले जाए बैठा। सिखा ने कहा महाराज मकान बना देने, श्री थले क्यों बैंदे हो? और कुछ दिन बैठे ते कहिंदे ने श्री दे फुल लगन दा, जिहड़े पीले जे उहनूं फुल लगदे ने, अजे वक्त नहीं सी आया पर उहनूं फुल लग गए। वेख वेख के सारे हैरान होण लग पए वी श्री बेवक्त फुट पिया है, फुल आ गए ने बसंत तो पहले ही। सिखा ने बेनती की महाराज श्री थले क्यों बैठे, इनू फुल भी लग गए। सतगुरां ने जवाब दिता मैं सुनिया जदों बंदा चला जांदा है उहदा संस्कार किया जांदा है ते दूजे तीजे दिन कहिंदे ने उहदे फुल चुगने ने, फुल चुगने उसदे, ते मैं सोचिया इन्हां नूं दस ही दिया फुल की हुंदे ने, आ हड्डियां फुल नहीं हुंदियां, फुल उहदे चुके जा सकदे जिहदी जिंदगी विच पहला नाम दे फुल खिड़े ने, जिन्हें अपनी जिंदगी विच धर्म दे फुल बीजे ने फुल उहदे चुके जा सकदे। सारी उम्र ते बीजदा रहा कंडे, अज किधर तुरे जांदे हो फुल चुगन, उत्थे कोई फुल है ही नहीं है, सारे कंडे ने, फुल खिड़ पए उसदे। सतगुरां ने कहा मैं एक इस तरह का आदमी धरती ते तैयार करना चाहना जिदी मौत जन्म विच बदल जाए। श्री थले क्यों बैठे हो? कह लगे लोग श्री दे पत्ते उन्हां दरवाजियां ते बनदे ने जिथे बच्चा जन्म लैंदा है, अज भी बने जांदे ने पिंडां विच, जिथे बच्चा जन्म लैंदा उन्हां घरां दे अगे श्री दे पत्ते बने जांदे ने, खुशी का प्रतीक है। कह लगे मैं एक इस तरह का आदमी इत्थे बनाना चाहना जिदी मौत जन्म विच बदल जाए। और तां ही कहिंदे ने शहीद किनू कहिंदे ने, संसार तों उहदे विच वखरा की है? वखरा सिर्फ इही है कि दुनिया विच कहिंदे ने बंदा मर गया ते खत्म हो गया, ते शहीद उहनू कहिंदे जिहदी जिंदगी मौत तों बाद शुरू हुंदी है, उहनू संत कहिंदे ने, उहनू गुरमुख कहिंदे। धर्म दे अर्थ ही ने मौत दा खात्मा करना, जिदन मौत दा खात्मा होया ब्रह्म ज्ञानी उदन है, संत ओ दिन है। ता नानक तिना बसंत है जिन घर वसिया कंत, जिन्हों के घर विच हिरदे विच ओदी याद टिक गई, ओदा प्यार टिक गया, उन्हों दा हिरदे विच फुल खिड़ने शुरू हो गए, हरे पत्ते आने शुरू हो गए। जिनके कंत दिशा पुरी, जिन्हों के कंत का अर्थ है पति, कंत का अर्थ अखरी पति है, इथे अर्थ करांगे परमात्मा। जिन्हों के पति यानी कि कई हिस्सों विच वंडे पए ने, कदी किसी की पूजा कदी किसी की पूजा, जिन्हों के कंत कई दिशावां विच ने, अंदर याद नहीं बनी, से ऐ निस फिरें जलंत, उन्हों का जीवन जलता रहिंदा सड़दा रहिंदा, उन्हों का जीवन हरा नहीं हो सकता। बसंत दी वार दे की भाव अर्थ ने सवेर दे दुआन विच गुरु साहब कृपा करनगे। आओ एक दो मिनट वास्ते गुरु शब्द नाल सांझ पाईए, सारयां ने कृपा करनी। वाहे गुरु वाहे गुरु वाहे गुरु वाहे।